ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ ਮੰਗਲਵਾਰ ਦਾ? ਅਤੇ ਜਦੋਂ ਤਾਰੀਖ ਹੋ ਚੁੱਕੀ ਹੈ 28 ਅਕਤੂਬਰ 2025। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਸੁਨੇਹਾ ਭੇਜ ਸਕਦੇ ਹੋ ਮੈਸੇਜ ਦੇ ਰੂਪ ਦੇ ਵਿੱਚ 04397997 ਤੇ, ਯਾਨੀ ਕਿ 04397997667 ਤੇ ਆਪਣੇ ਨਾਮ ਦੇ ਨਾਲ। ਸੋ ਕੀ ਚੱਲ ਰਿਹਾ ਹੈ ਨਵਾਂ ਜ਼ਿੰਦਗੀ ਵਿੱਚ ਸਿਡਨੀ ਵਾਲਿਓ? ਕੀ ਤੁਸੀਂ ਗਏ ਵੇਖਣ ਦਲਜੀਤ ਦਾ ਔਰਾ ਟੂਰ? ਜਾਂ ਮੈਲਬਨ ਵਾਲਿਆਂ ਵਿੱਚੋਂ ਕੌਣ ਕੌਣ ਜਾ ਰਿਹਾ ਹੈ ਫਿਰ ਇਸ ਵੀਕਐਂਡ ਐਮੀ ਪਾਰਕ ਸਟੇਡੀਅਮ? ਦੱਸਿਓ ਜ਼ਰੂਰ। ਫਿਲਹਾਲ ਮੈਂ ਤੁਹਾਨੂੰ ਦੱਸ ਦਿੰਦਾ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪੀਨਟ ਬਟਰ ਦੀ ਜਾਂ ਫਿਰ ਮੂੰਗਫਲੀ ਵਾਲੇ ਉਤਪਾਦਾਂ ਦੀ, ਕਿ ਇਹਨਾਂ ਚੀਜ਼ਾਂ ਖਾਣ ਦੇ ਨਾਲ ਬੱਚਿਆਂ ਵਿੱਚ ਐਲਰਜੀ ਦਾ ਖਤਰਾ ਘੱਟ ਹੁੰਦਾ ਹੈ। ਇਸ ਤੋਂ ਬਾਅਦ ਹਰ ਮੰਗਲਵਾਰ ਦੀ ਤਰ੍ਹਾਂ ਲੈ ਕੇ ਆਵਾਂਗੇ ਪਾਕਿਸਤਾਨ ਡਾਇਰੀ, ਫਿਰ ਇੱਕ ਬੇਹੱਦ ਜ਼ਰੂਰੀ ਗੱਲਬਾਤ, ਦੱਸਾਂਗੇ ਆਉਣ ਵਾਲੇ ਪੇਡੇ ਸੁਪਰ ਬਾਰੇ, ਅਤੇ ਨਾਲ ਦੀ ਨਾਲ 31 ਅਕਤੂਬਰ ਆਲਮੋਸਟ ਆ ਚੁੱਕੀ ਹੈ ਅਤੇ ਕੀ ਤੁਸੀਂ ਟੈਕਸ ਰਿਟਰਨ ਕਰਵਾ ਲਿਆ ਜਾਂ ਨਹੀਂ ਅਤੇ ਕਿਵੇਂ ਵੱਧ ਸਕਦੀ ਹੈ ਇਸ ਦੀ ਮਿਆਦ, ਇਸ ਬਾਰੇ ਇੱਕ ਬੇਹੱਦ ਖਾਸ ਇੰਟਰਵਿਊ, ਫਿਰ ਇੱਕ ਜਾਣਕਾਰੀ ਨਵੇਂ ਰੂਲ ਬਾਰੇ ਜਿਸ ਵਿੱਚ ਆਸਟ੍ਰੇਲੀਅਨਸ ਅਤੇ OCI ਕਾਰਡ ਵਾਲਿਆਂ ਨੂੰ ਵੀ ਭਾਰਤ ਦੇ ਵਿੱਚ ਐਂਟਰੀ ਤੋਂ 72 ਘੰਟੇ ਪਹਿਲਾਂ ਭਰਨਾ ਪਵੇਗਾ ਈ ਅਰਾਈਵਲ ਕਾਰਡ। ਸ਼ੋਅ ਵਿੱਚ ਚੱਲਣਗੇ ਪੰਜਾਬੀ ਗਾਣੇ ਵੀ, ਸੋ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997667 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 28 ਅਕਤੂਬਰ 2025 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਢੀਂਗਰਾ। ਪੇਸ਼ ਨੇ ਅੱਜ ਦੀਆਂ ਵੱਡੀਆਂ ਖਬਰਾਂ। ਨਿਊ ਸਾਊਥ ਵੇਲਜ਼ ਦੇ ਪੱਛਮੀ ਹਿੱਸੇ ਵਿੱਚ ਸਥਿਤ ਕੋਬਾਰ ਸ਼ਹਿਰ ਦੇ ਨੇੜੇ ਇੱਕ ਅੰਡਰਗਰਾਊਂਡ ਮਾਈਨ ਦੇ ਵਿੱਚ ਹੋਈ ਧਮਾਕੇ ਦੀ ਘਟਨਾ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਇਸ ਧਮਾਕੇ ਦੇ ਸੰਭਾਵੀ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੇਫ ਵਰਕ ਨਿਊ ਸਾਊਥ ਵੇਲਜ਼ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ ਕੋਰੋਨਰ ਲਈ ਰਿਪੋਰਟ ਤਿਆਰ ਕਰ ਰਹੀ ਹੈ। ਹਾਲਾਂਕਿ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ, ਪਰ ਕੁਦਰਤੀ ਸਰੋਤ ਮੰਤਰੀ ਕਾਟਨੀ ਹਾਊਸੌਸ ਅਤੇ ਪ੍ਰੀਮੀਅਰ ਕ੍ਰਿਸਮਿਨਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਮੌਤਾਂ ਇੱਕ ਗੰਭੀਰ ਯਾਦ ਦਿਵਾਉਂਦੀਆਂ ਨੇ ਕਿ ਕਾਮਿਆਂ ਦੀ ਸੁਰੱਖਿਆ ਲਈ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ। ਰਿਪੋਰਟਾਂ ਮੁਤਾਬਕ ਧਮਾਕਾ ਅੱਜ ਸਵੇਰੇ ਤਕਰੀਬਨ 4 ਵਜੇ ਕੋਬਾਰ ਤੋਂ 40 ਕਿਲੋਮੀਟਰ ਉੱਤਰ ਸਥਿਤ ਚਾਂਦੀ, ਜ਼ਿੰਕ ਅਤੇ ਸਿੱਕੇ ਦੀ ਖਾਣ ਦੇ ਵਿੱਚ ਹੋਇਆ। ਇੱਕ ਆਦਮੀ ਦੀ ਮੌਤ ਧਮਾਕੇ ਦੇ ਤੁਰੰਤ ਬਾਅਦ ਹੋ ਗਈ, ਜਦਕਿ ਇੱਕ ਔਰਤ ਨੂੰ ਜਦੋਂ ਸਤਾ ਉੱਪਰ ਲਿਆਂਦਾ ਗਿਆ ਤਾਂ ਉਸਦੀ ਵੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਉਦਯੋਗ ਮੰਤਰੀ ਟਿਮ ਆਇਟਸ ਨੇ ਕੋਬਾਰ ਦੇ ਵਿੱਚ ਮਾਈਨਿੰਗ ਧਮਾਕੇ ਵਿੱਚ ਮਾਰੇ ਗਏ 2 ਕਾਮਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਮੰਤਰੀ ਆਇਟਸ ਨੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਨੇ।
ਵੈਰੀ ਡਿਸਟ੍ਰੈਸਿੰਗ ਨਿਊਜ਼ ਫੋਰ their families, their co-workers, and what is a tight-knit small community there in Cobar in New South Wales's northwest. And everybody, all of us, think of Jamie Chaffee, the new member for Parks, are thinking about those families in what is an unfolding situation in that, you know, very, very old mining facility there in Cobar. So.
ਇਸ ਦੌਰਾਨ ਕੋਬਾਰ ਸ਼ਾਇਰ ਕੌਂਸਲ ਦੇ ਮੇਅਰ ਜੈਰੋਡ ਮਾਰਸਟਨ ਨੇ SBS ਨਿਊਜ਼ ਨੂੰ ਦੱਸਿਆ ਕਿ ਜੋ ਕੁਝ ਵਾਪਰਿਆ ਹੈ ਉਸ ਨਾਲ ਕੋਬਾਰ ਦਾ ਛੋਟਾ ਜਿਹਾ ਭਾਈਚਾਰਾ ਬਹੁਤ ਦੁਖੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਵੀ ਸਹਾਇਤਾ ਦੀ ਲੋੜ ਹੈ ਉਨ੍ਹਾਂ ਲਈ ਮਦਦ ਦੇ ਇੰਤਜ਼ਾਮ ਪਹਿਲਾਂ ਹੀ ਕੀਤੇ ਜਾ ਰਹੇ ਹਨ।
The Moines have fairly strong support networks with councillors and etc. We'll provide whatever support is necessary. Whatever the community and the families need is what we'll provide.
ਪੱਛਮੀ ਆਸਟ੍ਰੇਲੀਆ 191 ਸਾਲ ਬਾਅਦ ਪਿੰਜਾਰਾ ਕਤਲੇਆਮ ਲਈ ਸਰਕਾਰੀ ਤੌਰ ਤੇ ਮਾਫੀ ਮੰਗਣ ਜਾ ਰਿਹਾ ਹੈ। ਉਹੀ ਕਤਲੇਆਮ ਜਿਸ ਦੇ ਵਿੱਚ ਉਸ ਵੇਲੇ ਦੇ ਰਾਜਪਾਲ ਨੇ ਖੁਦ ਹਿੱਸਾ ਲਿਆ ਸੀ। ਗਵਰਨਰ ਜੇਮਸ ਸਟਰਲਿੰਗ ਦੀ ਅਗਵਾਈ ਵਿੱਚ ਯੂਰੋਪੀਅਨ ਵਸਨੀਕਾਂ, ਪੁਲਿਸ ਅਫਸਰਾਂ ਅਤੇ ਸਿਪਾਹੀਆਂ ਦੇ ਸਮੂਹ ਨੇ 28 ਅਕਤੂਬਰ 1834 ਨੂੰ ਪਿੰਜਾਰਾ ਵਿਖੇ ਬਿੰਜਾਰੇਬ ਨੁੰਗਾਰ ਭਾਈਚਾਰੇ ਤੇ ਹਮਲਾ ਕੀਤਾ ਸੀ। ਇਹ ਅਜੇ ਵੀ ਸਪਸ਼ਟ ਨਹੀਂ ਹੈ ਕਿ ਇਸ ਹਮਲੇ ਵਿੱਚ ਕਿੰਨੇ ਸਥਾਨਕ ਮੂਲ ਨਿਵਾਸੀ ਪੁਰਸ਼, ਔਰਤਾਂ ਅਤੇ ਬੱਚੇ ਮਾਰੇ ਗਏ ਸਨ, ਪਰ ਅਨੁਮਾਨ ਹੈ ਕਿ ਮਰਨ ਵਾਲਿਆਂ ਦੀ ਗਿਣਤੀ 15 ਤੋਂ 80 ਦੇ ਵਿਚਕਾਰ ਸੀ। ਪਿੰਜਾਰਾ ਸਵਾਨ ਰਿਵਰ ਬਸਤੀ ਤੋਂ ਤਕਰੀਬਨ 80 ਕਿਲੋਮੀਟਰ ਦੱਖਣ ਵੱਲ ਸਥਿਤ ਸੀ, ਉਹੀ ਬਸਤੀ ਜੋ ਬਾਅਦ ਦੇ ਵਿੱਚ ਪਰਥ ਦੇ ਨਾਮ ਨਾਲ ਜਾਣੀ ਗਈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਇੱਕ ਹੋਰ ਇਜ਼ਰਾਈਲੀ ਬੰਦਕ ਦੀ ਲਾਸ਼ ਗਾਜ਼ਾ ਤੋਂ ਵਾਪਸ ਕੀਤੀ ਗਈ ਹੈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਹਮਾਸ ਨੇ ਇੱਕ ਬੰਦਕ ਦੇ ਅਵਸ਼ੇਸ਼ ਰੈੱਡ ਕ੍ਰਾਸ ਨੂੰ ਸੌਂਪ ਦਿੱਤੇ ਨੇ। ਹੁਣ ਤੱਕ 16 ਬੰਦਕਾਂ ਦੀਆਂ ਲਾਸ਼ਾਂ ਇਜ਼ਰਾਈਲ ਨੂੰ ਵਾਪਸ ਕੀਤੀਆਂ ਜਾ ਚੁੱਕੀਆਂ ਨੇ, ਪਰ ਜੰਗਬੰਦੀ ਦੀਆਂ ਸ਼ਰਤਾਂ ਦੇ ਤਹਿਤ ਹੋਰ 12 ਨੂੰ ਅਜੇ ਵੀ ਬਰਾਮਦ ਕਰਨ ਦੀ ਲੋੜ ਹੈ। ਹਮਾਸ ਨੇ ਕਿਹਾ ਕਿ ਉਸਨੇ ਗਾਜ਼ਾ ਪੱਟੀ ਦੇ ਵਿੱਚ ਲਾਸ਼ਾਂ ਦੀ ਤਲਾਸ਼ ਦਾ ਖੇਤਰ ਵਧਾ ਦਿੱਤਾ ਹੈ, ਜਦੋਂ ਮਿਸਰ ਨੇ ਇੱਕ ਦਿਨ ਪਹਿਲਾਂ ਇਸ ਕੰਮ ਦੇ ਵਿੱਚ ਸਹਾਇਤਾ ਲਈ ਮਾਹਰਾਂ ਦੀ ਟੀਮ ਅਤੇ ਭਾਰੀ ਮਸ਼ੀਨਰੀ ਭੇਜੀ ਸੀ। ਅਤੇ ਆਖਰੀ ਖਬਰ ਪੰਜਾਬ ਤੋਂ। ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਦੇ ਵਿੱਚ ਮੌਤ ਮਾਮਲੇ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਤੇ ਕੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਕੇਂਦਰ ਸਰਕਾਰ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ ਦੇ ਵਿੱਚ ਜਵਾਬ ਤਲਬ ਕੀਤਾ ਹੈ। ਇਹ ਪਟੀਸ਼ਨ ਸੀਨੀਅਰ ਵਕੀਲ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਢੰਗ ਦਾ ਇਲਾਜ ਨਾ ਮਿਲਣ ਕਾਰਨ ਗਾਇਕ ਦੀ ਮੌਤ ਹੋ ਗਈ। ਪਟੀਸ਼ਨ ਵਿੱਚ ਇਹ ਦਲੀਲ ਦਿੱਤੀ ਗਈ ਕਿ ਹਾਦਸੇ ਤੋਂ ਬਾਅਦ ਜਿਸ ਨਿੱਜੀ ਹਸਪਤਾਲ ਦੇ ਵਿੱਚ ਰਾਜਵੀਰ ਨੂੰ ਤੁਰੰਤ ਲਿਜਾਇਆ ਗਿਆ ਸੀ, ਉੱਥੇ ਉਸ ਨੂੰ ਢੰਗ ਨਾਲ ਇਲਾਜ ਨਹੀਂ ਮਿਲਿਆ, ਇੱਥੋਂ ਤੱਕ ਕਿ ਉਸ ਨੂੰ ਫਸਟ ਏਡ ਤੱਕ ਨਹੀਂ ਦਿੱਤੀ ਗਈ। ਇਸ ਪਟੀਸ਼ਨ ਦੇ ਵਿੱਚ ਰਾਜਵੀਰ ਮਾਮਲੇ ਨੂੰ ਆਧਾਰ ਬਣਾਉਂਦੇ ਹੋਏ ਭਵਿੱਖ ਦੇ ਵਿੱਚ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਹਸਪਤਾਲਾਂ ਦੇ ਵਿੱਚ ਢੰਗ ਨਾਲ ਇਲਾਜ ਦੇ ਪ੍ਰਬੰਧ ਲਈ ਇੱਕ ਪੱਕੀ ਪ੍ਰਣਾਲੀ ਬਣਾਉਣ ਦੀ ਮੰਗ ਕੀਤੀ ਗਈ ਹੈ। ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢਿੰਗਰਾ। ਸੋ ਮੈਨੂੰ ਕਰ ਦਿਓ ਮੈਸੇਜ ਆਪਣੇ ਨਾਮ ਦੇ ਨਾਲ 0439-799-767 ਤੇ, ਯਾਨੀ ਕਿ 0439-799-767 ਤੇ। ਅੱਜ ਦੱਸਿਓ ਫਿਰ ਕਿੱਥੇ ਕਿੱਥੇ ਗਏ ਸੀ ਘੁੰਮਣ ਅਤੇ ਕੀ ਤੁਹਾਡੀ ਵੀ ਚੱਲ ਰਹੀ ਹੈ ਅਜੇ ਤੱਕ ਦੀਵਾਲੀ? ਦੀਵਾਲੀ ਦੀਆਂ ਪਾਰਟੀਜ਼ ਅਤੇ ਈਵੈਂਟਸ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਅਜੇ ਵੀ ਬਾਕੀ ਨੇ, ਸੋ ਮੈਂ ਵੀ ਬਸ ਉਹੀ ਇੰਜੋਏ ਕਰੀ ਜਾ ਰਿਹਾ ਹਾਂ। ਅਤੇ ਨਾਲ ਦੀ ਨਾਲ ਤੁਸੀਂ ਦੇਖੀ ਹੋਵੇ ਕੋਈ ਨਵੀਂ ਫਿਲਮ ਜਾਂ ਵੈਬ ਸੀਰੀਜ਼ ਤਾਂ ਦੱਸ ਦਿਓ ਅਤੇ ਕਰ ਦਿਓ ਰਿਕਮੈਂਡ। ਕ੍ਰਿਕਟ ਵੇਖ ਰਹੇ ਹੋ ਜਾਂ ਵੇਖਣ ਜਾਣਾ ਹੈ ਇਸ ਵਾਰ ਮੈਲਬਨ ਵਾਲਿਆਂ ਨੇ ਦਿਲਜੀਤ ਦੋਸਾਂਝ ਦਾ ਸ਼ੋਅ, ਇਹ ਵੀ ਦੱਸਿਓ। ਪਿਛਲੇ ਵੀਕਐਂਡ ਸਿਡਨੀ ਦੇ ਵਿੱਚ ਸੀ ਭਾਰਤ ਵਰਸਿਜ਼ ਆਸਟ੍ਰੇਲੀਆ ਦਾ ਲਾਸਟ ODI ਮੁਕਾਬਲਾ, ਅਤੇ ਨਾਲ ਦੀ ਨਾਲ ਸਿਡਨੀ ਦੇ ਵਿੱਚ ਹੀ ਦਿਲਜੀਤ ਦਾ ਸ਼ੋਅ ਵੀ ਸੀ। ਸੋ ਕੌਣ ਕੌਣ ਗਿਆ ਸੀ ਵੇਖਣ ਅਤੇ ਕੀ ਇਸ ਵਾਰ ਹੁਣ ਮੈਲਬਨ ਦੇ ਵਿੱਚ ਇੰਡੀਆ ਵਰਸਿਜ਼ ਆਸਟ੍ਰੇਲੀਆ ਪਹਿਲਾ T20 ਦੇਖਣ ਜਾਓਗੇ? ਫਿਰ ਅਗਲੇ ਦਿਨ ਔਰਾ ਟੂਰ ਦਾ ਜੋ ਮੈਲਬਨ ਸ਼ੋਅ ਹੈ ਉਹ ਹੋਣ ਜਾ ਰਿਹਾ ਐਮੀ ਪਾਰਕ ਸਟੇਡੀਅਮ ਦੇ ਵਿੱਚ। ਸੋ ਇਹ ਸਾਰਾ ਕੁਝ ਮੈਸੇਜ ਕਰਕੇ ਜ਼ਰੂਰ ਦੱਸ ਦਿਓ, ਨੰਬਰ ਤੁਹਾਡੇ ਕੋਲ ਹੋਣਾ ਹੀ ਹੈ, ਅਗਰ ਨਹੀਂ ਹੈ ਤਾਂ ਦੱਸ ਦਿੰਦੇ ਹਾਂ 0439-799-767। ਜਿਵੇਂ ਇੱਧਰ ਸਾਨੂੰ ਗਗਨ ਨਰਮਾਨ ਜੀ ਨੇ ਕਰ ਦਿੱਤਾ ਹੈ ਮੈਸੇਜ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਜੀ, ਕੀ ਹਾਲ ਚਾਲ ਨੇ? ਕਹਿ ਰਹੇ ਨੇ ਮੈਂ ਤਾਂ ਐਡਲੇਡ ਵਿੱਚ ਸੀ ਅਤੇ ਮੈਂ ਦੇਖਣ ਗਿਆ ਰੋਖੋ ਯਾਨੀ ਰੋਹਿਤ ਸ਼ਰਮਾ ਅਤੇ ਕੋਹਲੀ ਨੂੰ ਐਡਲੇਡ ਦੇ ਮੈਚ ਦੇ ਵਿੱਚ। ਵਾਟ ਐਨ ਅਮੇਜ਼ਿੰਗ ਐਟਮੋਸਫੇਅਰ! ਲੇਕਿਨ ਗਗਨ ਜੀ, ਉੱਥੇ ਪਹੁੰਚ ਕੇ ਤੁਸੀਂ ਮੈਚ ਤਾਂ ਹਰਵਾ ਦਿੱਤਾ ਅਤੇ ਕੋਹਲੀ ਫਿਰ ਤੋਂ 0 ਤੇ ਆਊਟ ਹੋ ਗਿਆ, ਲੇਕਿਨ ਲਾਸਟ ਮੈਚ ਸਿਡਨੀ ਦੇ ਵਿੱਚ ਕਮਾਲ ਕਿਆ ਕੀਤਾ ਰੋਹਿਤ ਨੇ ਅਤੇ ਕੋਹਲੀ ਨੇ, ਉਹ ਬਹੁਤ ਚੰਗਾ ਸੀ। ਔਰ ਇਹ ਕਹਿ ਰਹੇ ਨੇ ਕਿ ਕਾਂਟ ਵੇਟ ਫੋਰ T20 ਸੀਰੀਜ਼, ਹੋਪ ਕਿ ਵੈਦਰ ਬਹੁਤ ਸੋਹਣਾ ਰਹੇ ਅਤੇ ਕੈਨਬਰਾ ਦੇ ਵਿੱਚ ਵੀ ਬਹੁਤ ਸੋਹਣਾ ਸੋਹਣਾ ਰਹੇ। ਕਹਿ ਰਹੇ ਨੇ ਕਿ ਇੰਡੀਅਨ ਵੂਮਨ ਟੀਮ ਨੂੰ ਵੀ ਵਰਲਡ ਕੱਪ ਸੈਮੀ ਫਾਈਨਲ ਦੇ ਲਈ ਆਲ ਦਾ ਬੈਸਟ। ਬਿਲਕੁਲ ਜੀ, ਉਹ ਮੈਂ ਰਿਪੋਰਟ ਦੇਖ ਰਿਹਾ ਸੀ। ਇੱਕ ਤਾਂ ਚਲੋ ਪਹਿਲਾਂ ਖਬਰ ਆਈ ਸੀ ਕੱਲ ਰਾਤੀ ਕਿ ਸ਼੍ਰੇਯਸ ਅਈਅਰ ਨੂੰ ICU ਦੇ ਵਿੱਚ ਭਰਤੀ ਕਰਾਉਣਾ ਪਿਆ ਸਿਡਨੀ ਦੇ ਇੱਕ ਹਸਪਤਾਲ ਦੇ ਵਿੱਚ ਹੀ, ਲੇਕਿਨ ਹੁਣ ਕੰਡੀਸ਼ਨ ਸਟੇਬਲ ਹੈ ਸਪਲੀਨ ਇੰਜਰੀ ਤੋਂ ਬਾਅਦ। ਅਤੇ ਨਾਲ ਦੀ ਨਾਲ ਅਗਰ ਵੂਮਨ ਟੀਮ ਦੀ ਗੱਲਬਾਤ ਕਰੀਏ ਤਾਂ ਸ਼ੇਫਾਲੀ ਵਰਮਾ ਰਿਪਲੇਸ ਪ੍ਰਤਿਕਾ ਰਾਵਲ ਇੰਡੀਆ ਦੀ ਵਰਲਡ ਕੱਪ ਸਕੁਐਡ ਦੇ ਵਿੱਚ, ਕਿਉਂਕਿ ਪ੍ਰਤਿਕਾ ਰਾਵਲ ਨੇ ਉਹਨਾਂ ਨੂੰ ਬਾਕੀ ਦੇ ਹੁਣ ਮੈਚਾਂ ਲਈ ਰੈਸਟ ਦਿੱਤਾ ਗਿਆ ਕਿਉਂਕਿ ਇੰਜਰਡ ਹੋ ਗਏ ਸਨ। ਸੋ ਲੈਟਸ ਸੀ ਭਾਰਤੀ ਵੂਮਨ ਟੀਮ ਹੁਣ ਕੀ ਕਮਾਲ ਕਰਦੀ ਹੈ। ਆਓ ਅੱਗੇ ਵੱਧਦੇ ਹਾਂ ਅਤੇ ਚੱਲਦੇ ਹਾਂ ਸਾਡੀ ਪਹਿਲੀ ਰਿਪੋਰਟ ਵੱਲ। ਪੀਨਟ ਬਟਰ ਖਾਣ ਵਾਲੇ ਬੱਚਿਆਂ ਦੇ ਵਿੱਚ ਐਲਰਜੀ ਦਾ ਖਤਰਾ ਘੱਟ, ਇਹ ਨਵੇਂ ਅਧਿਐਨ ਦੇ ਵਿੱਚ ਖੁਲਾਸਾ ਹੋਇਆ। ਕੀ ਕਹਿੰਦਾ ਇਹ ਸਰਵੇ? ਆਓ ਜਾਣਦੇ ਹਾਂ ਇਸ ਰਿਪੋਰਟ ਰਾਹੀਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਇੱਕ ਨਵੇਂ ਅਧਿਐਨ ਵਿੱਚ ਪਤਾ ਚੱਲਿਆ ਹੈ ਕਿ ਪੀਨਟ ਬਟਰ ਜਾਂ ਮੂੰਗਫਲੀ ਖਾਣ ਵਾਲੇ ਬੱਚਿਆਂ ਵਿੱਚ ਐਲਰਜੀ ਦਾ ਖਤਰਾ ਘੱਟ ਹੁੰਦਾ ਹੈ। ਜੀ ਹਾਂ, ਇੱਕ ਇਤਿਹਾਸਿਕ ਅਧਿਐਨ ਤੋਂ ਇੱਕ ਦਹਾਕੇ ਬਾਅਦ ਸਾਬਤ ਹੋਇਆ ਹੈ ਕਿ ਛੋਟੇ ਬੱਚਿਆਂ ਨੂੰ ਮੂੰਗਫਲੀ ਦੇ ਉਤਪਾਦ ਖਾਣ ਨਾਲ ਉਹਨਾਂ ਨੂੰ ਜਾਨਲੇਵਾ ਐਲਰਜੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇੱਕ ਨਵੇਂ ਅਮਰੀਕੀ ਅਧਿਐਨ ਨੇ ਦਿਖਾਇਆ ਹੈ ਕਿ ਇਹ ਅਸਲ ਦੁਨੀਆਂ ਵਿੱਚ ਇੱਕ ਵੱਡਾ ਫਰਕ ਪਾ ਰਿਹਾ ਹੈ। 2015 ਦੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਨੌਜਵਾਨਾਂ ਨੂੰ ਐਲਰਜੀਨ ਕਦੋਂ ਦਿੱਤਾ ਜਾਣਾ ਚਾਹੀਦਾ ਹੈ। ਉਸ ਤੋਂ ਲੈ ਕੇ ਹੁਣ ਤੱਕ 60,000 ਦੇ ਕਰੀਬ ਬੱਚਿਆਂ ਨੂੰ ਇਸ ਐਲਰਜੀ ਤੋਂ ਬਚਾਇਆ ਜਾ ਚੁੱਕਿਆ ਹੈ। ਲੋ ਇਸ ਬਾਰੇ ਪੇਸ਼ ਹੈ ਹੋਰ ਜਾਣਕਾਰੀ ਐਮਪੀ ਸਿੰਘ ਕੋਲੋਂ। ਟਿਫਨੀ ਲਿਓਨ ਸੰਯੁਕਤ ਰਾਜ ਅਮਰੀਕਾ ਦੇ ਮੈਰੀਲੈਂਡ ਤੋਂ ਇੱਕ ਡਾਇਟੀਸ਼ੀਅਨ ਹੈ ਅਤੇ ਦੋ ਮੁੰਡਿਆਂ ਦੀ ਮਾਂ ਵੀ ਹੈ। ਜਦੋਂ ਉਹ ਛੋਟੇ ਸਨ ਤਾਂ ਉਸ ਨੇ ਇੱਕ ਨਵੀਂ ਦਿਸ਼ਾ ਨਿਰਦੇਸ਼ ਦੀ ਪਾਲਣਾ ਕੀਤੀ ਸੀ ਜੋ ਪਹਿਲੀ ਵਾਰ 2015 ਵਿੱਚ ਅਮਰੀਕਾ ਵਿੱਚ ਜਾਰੀ ਕੀਤੀ ਗਈ ਸੀ ਤਾਂ ਜੋ ਉਹਨਾਂ ਨੂੰ ਛੋਟੀ ਉਮਰ ਵਿੱਚ ਮੂੰਗਫਲੀ ਦਿੱਤੀ ਜਾ ਸਕੇ।
As a dietitian, practice evidence-based recommendations throughout my career. And so when someone told me, oh, this is how it's done now, these are the new guidelines, I just thought, oh, okay, well, this is what we're going to do then. So around five months, we like sat him in the chair and fed him a few of the lower risk allergenic foods. I think we did like green beans, infant cereal, you know, did a few things first. And then we're just jumped in with 2 feet.
ਲਿਓਨ ਪਰਿਵਾਰ ਵਿੱਚ ਇਸ ਬਦਲਾਅ ਦਾ ਕਾਰਨ ਇਹ ਹੈ ਕਿ ਉਸ ਸਮੇਂ ਤੱਕ ਮਾਪਿਆਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਬੱਚਿਆਂ ਨੂੰ 3 ਸਾਲ ਦੀ ਉਮਰ ਤੱਕ ਸੰਭਾਵੀ ਤੌਰ ਉੱਤੇ ਜੋਖਮ ਭਰੇ ਭੋਜਨਾਂ ਦੇ ਸੰਪਰਕ ਵਿੱਚ ਨਾ ਲਿਆਉਣ ਅਤੇ ਅਜਿਹਾ ਪੂਰੀ ਤਰ੍ਹਾਂ ਫੈਲੀ ਹੋਈ ਐਲਰਜੀ ਤੋਂ ਬਚਣ ਦੀ ਉਮੀਦ ਵਿੱਚ ਕੀਤਾ ਜਾਂਦਾ ਸੀ। ਮੂੰਗਫਲੀ ਦੀ ਐਲਰਜੀ ਇਹਨਾਂ ਵਿੱਚੋਂ ਸਭ ਤੋਂ ਆਮ ਸਥਿਤੀਆਂ ਵਿੱਚੋਂ ਇੱਕ ਹੈ ਜੋ ਉਦੋਂ ਹੁੰਦੀ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ ਗਲਤੀ ਨਾਲ ਮੂੰਗਫਲੀ ਵਿੱਚ ਪ੍ਰੋਟੀਨ ਨੂੰ ਨੁਕਸਾਨਦੇਹ ਪਦਾਰਥ ਵਜੋਂ ਪਛਾਣਦਾ ਹੈ ਅਤੇ ਅਜਿਹਾ ਰਸਾਇਣ ਛੱਡਦਾ ਹੈ ਜੋ ਛਪਾਕੀ, ਸਾਹ ਸੰਬੰਧੀ ਸਮੱਸਿਆਵਾਂ ਅਤੇ ਕਈ ਵਾਰ ਜਾਨਲੇਵਾ ਐਨਾਫਾਈਲੈਕਸਿਸ ਵਰਗੇ ਲੱਛਣਾਂ ਨੂੰ ਸ਼ੁਰੂ ਕਰ ਦਿੰਦਾ ਹੈ।
Allergies aren't just an inconvenience. They really do shape every aspect of families' lives.
King's College London ਦੇ ਗਿਡਿਓਨ ਲੇਕ ਦੁਆਰਾ ਲਰਨਿੰਗ ਅਰਲੀ ਅਬਾਊਟ ਪੀਨਟ ਐਲਰਜੀ ਜਾਂ LEAP ਲੀਪ ਟ੍ਰਾਇਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਕਈ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਨਤੀਜਿਆਂ ਤੋਂ ਬਚਣ ਲਈ ਨਵੀਂ ਸੇਧ ਸਾਹਮਣੇ ਆਈ ਜਿਸ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਪਹਿਲਾਂ ਐਕਸਪੋਜ਼ਰ ਅਸਲ ਵਿੱਚ ਬੱਚਿਆਂ ਦੀ ਮਦਦ ਕਰਦਾ ਹੈ। ਫਿਲਾਡੈਲਫੀਆ ਦੇ ਚਿਲਡਰਨ ਹਸਪਤਾਲ ਤੋਂ ਡਾਕਟਰ ਡੇਵਿਡ ਹਿਲ ਇਸ ਤਰ੍ਹਾਂ ਕਹਿੰਦੇ ਹਨ
The LEAP study showed that if we actually introduce that allergen to children by mouth, having them eat it, before they're introduced to it via their skin, we can reduce the risk that child's going to go on to develop the food allergy itself.
ਲੱਗਦਾ ਹੈ ਕਿ ਵਰਜੀਨੀਆ ਦੇ ਬੱਚੇ ਮੂੰਗਫਲੀ ਦੀ ਐਲਰਜੀ ਤੋਂ ਬਚੇ ਹੋਏ ਹਨ। ਹੁਣ ਡਾਕਟਰ ਹਿਲ ਨੇ ਦਰਜਨਾ ਬਾਲ ਰੋਗ ਕਲੀਨਿਕਾਂ ਦੇ ਇਲੈਕਟ੍ਰੋਨਿਕ ਸਿਹਤ ਰਿਕਾਰਡਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਨਵੇਂ ਦਿਸ਼ਾ ਨਿਰਦੇਸ਼ਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਛੋਟੇ ਬੱਚਿਆਂ ਵਿੱਚ ਭੋਜਨ ਐਲਰਜੀ ਦੇ ਮਾਮਲਿਆਂ ਨੂੰ ਟਰੈਕ ਕਰਨ ਤੋਂ ਬਾਅਦ ਇੱਕ ਨਵਾਂ ਅਧਿਐਨ ਜਾਰੀ ਕਰ ਦਿੱਤਾ ਹੈ ਅਤੇ ਇਹ ਅਧਿਐਨ ਦਰਸਾਉਂਦਾ ਹੈ ਕਿ ਲਿਓਨਸ ਵਾਂਗ ਖੁਰਾਕ ਸੰਬੰਧੀ ਸਲਾਹ ਮੰਨਣ ਕਰਕੇ ਅਮਰੀਕਾ ਵਿੱਚ ਹਜ਼ਾਰਾਂ ਹੋਰ ਬੱਚੇ ਵੀ ਮੂੰਗਫਲੀ ਦੀ ਐਲਰਜੀ ਤੋਂ ਬਚੇ ਹੋਏ ਹਨ।
What our data shows is that because of, or at least associated with, those early introduction guidelines, there's about 60,000 less kids with food allergy today than there would have been. And that's a remarkable thing, right? That's the size of some cities.
Associate Professor Rachel Peters Murdoch Children's Research Institute, the National Allergy Center of Excellence, Vikhe Jan Sankhya Sehat Khoj Program, the lead hun. ਉਹ ਇੰਸਟੀਚਿਊਟ ਵਿੱਚ ਖੋਜ ਦਾ ਹਿੱਸਾ ਰਹੇ ਹਨ ਜੋ ਇਨ੍ਹਾਂ ਮੁੱਦਿਆਂ ਦੀ ਪੜਚੋਲ ਕਰ ਰਹੀ ਹੈ। ਚੈਰਿਟੀ ਗਰੁੱਪ ਐਲਰਜੀ ਐਂਡ ਐਨਾਫਿਲੈਕਸੀਆਸਿਸ ਆਸਟ੍ਰੇਲੀਆ ਦੇ ਅਨੁਸਾਰ ਮੂੰਗਫਲੀ ਦੀ ਐਲਰਜੀ ਆਸਟ੍ਰੇਲੀਆ ਵਿੱਚ ਬਚਪਨ ਵਿੱਚ ਹੋਣ ਵਾਲੀਆਂ ਸਭ ਤੋਂ ਆਮ ਭੋਜਨ ਐਲਰਜੀਆਂ ਵਿੱਚੋਂ ਇੱਕ ਹੈ ਜੋ 12 ਮਹੀਨਿਆਂ ਦੀ ਉਮਰ ਤੱਕ ਦੇ 3% ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਡਾਕਟਰ ਪੀਟਰਸ ਦਾ ਕਹਿਣਾ ਹੈ ਕਿ ਪਿਛਲੇ ਦਹਾਕੇ ਵਿੱਚ ਆਸਟ੍ਰੇਲੀਆ ਵਿੱਚ ਘੱਟੋ ਘੱਟ 2 ਵੱਡੇ ਅਧਿਐਨ ਪੂਰੇ ਕੀਤੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਅਜਿਹੀਆਂ ਐਲਰਜੀਆਂ ਨੂੰ ਪਹਿਲਾਂ ਰੋਕਿਆ ਜਾ ਸਕਦਾ ਹੈ। ਇੱਕ ਅਧਿਐਨ ਆਸਟ੍ਰੇਲੀਆ ਦੁਆਰਾ 2016 ਵਿੱਚ ਨਵੇਂ ਬੱਚਿਆਂ ਨੂੰ ਭੋਜਨ ਦੇਣ ਦੇ ਦਿਸ਼ਾ ਨਿਰਦੇਸ਼ ਅਪਣਾਉਣ ਤੋਂ ਪਹਿਲਾਂ ਹੋਇਆ ਸੀ ਅਤੇ ਇੱਕ ਉਸ ਤਰੀਕ ਤੋਂ ਬਾਅਦ.
We had two population-based studies recruited in the same region, which was Melbourne, Australia. So we had two cohorts recruited with exactly the same methods, but 10 years apart. And firstly, we measured what parents were doing in terms of infant feeding practices, and we had some very promising results showing that nearly 90% of babies today are being fed peanut in the first year of life, and this is what the guidelines currently recommend. We certainly showed a modest reduction in food allergy, but perhaps not as much as we were expecting.
ਡਾਕਟਰ ਪੀਟਰਸ ਇਹ ਵੀ ਕਹਿੰਦੇ ਹਨ ਕਿ ਆਸਟ੍ਰੇਲੀਆਈ ਖੋਜਾਂ ਸੁਝਾਅ ਦਿੰਦੀਆਂ ਹਨ ਕਿ ਭੋਜਨ ਐਲਰਜੀ ਦੇ ਵੱਖ-ਵੱਖ ਕਾਰਨਾਂ ਨੂੰ ਸਥਾਪਿਤ ਕਰਨ ਲਈ ਬਹੁਤ ਜ਼ਿਆਦਾ ਅਧਿਐਨ ਕਰਨ ਦੀ ਅਜੇ ਵੀ ਲੋੜ ਹੈ.
Even though we are certainly starting to see a reduction in the rates of peanut allergy in Australia, they are still quite higher and higher than in some other countries around the world and higher than what was shown in this American study as well.
ਇਸੀ ਦੌਰਾਨ ਡਾਕਟਰ ਪੀਟਰਸ ਇਹ ਵੀ ਕਹਿੰਦੇ ਹਨ ਕਿ ਮਾਪੇ ਆਪਣੇ ਮਨਾਂ ਨੂੰ ਸ਼ਾਂਤ ਕਰ ਸਕਦੇ ਹਨ.
Parents should feel comfortable and reassured by this sort of research and that parents should feel confident with what they're doing today based on the recommendations.
ਦੋਸਤੋ SBS ਨਿਊਜ਼ ਦੀ ਡੈਬਰਾ ਗੁਰਵਾਕੇ ਦੀ ਮਦਦ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ. ਜਾਣਨੇ ਚਾਹਾਂਗੇ ਤੁਹਾਡੇ ਵਿਚਾਰ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.
ਸਵਾਸ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ. ਜਦੋਂ ਲਾਈਵ ਸ਼ੋਅ ਚੱਲ ਰਿਹਾ, ਦੱਸ ਦਈਏ ਕਿ 4:16 ਸਾਡੀ ਸਟੂਡੀਓ ਦੀਆਂ ਘੜੀਆਂ ਦੇ ਉੱਤੇ ਹੋ ਚੁੱਕੇ ਹੋਏ ਨੇ. ਰਿਪੀਟ ਬ੍ਰਾਡਕਾਸਟ ਸੁਣ ਰਹੇ ਹੋ ਤਾਂ ਥੋੜਾ ਜਿਹਾ ਸਮਾਂ ਅਲੱਗ ਹੋਇਆ ਹੋਵੇਗਾ, ਲੇਕਿਨ ਦੱਸ ਦਈਏ ਕਿ ਅੱਜ ਦੇ ਸ਼ੋਅ ਦੇ ਵਿੱਚ ਇੱਕ ਬੇਹੱਦ ਖਾਸ, ਇੱਕ ਹੋਰ ਇਨਫੋਰਮੇਟਿਵ ਇੰਟਰਵਿਊ ਤੁਹਾਡੇ ਵਾਸਤੇ ਲੈ ਕੇ ਆਉਣੀ ਆ ਜੀ. ਪੇੜੇ ਸੁਪਰ ਪ੍ਰਣਾਲੀ ਆ ਰਹੀ ਹੈ, ਯਾਨੀ ਕਿ ਅਗਰ ਤੁਸੀਂ ਕੰਮ ਕਰਦੇ ਹੋ ਤੇ ਤੁਹਾਨੂੰ ਜੋ ਤੁਹਾਡਾ ਸੁਪਰ ਹੈ ਪੇ ਵਾਲੇ ਦਿਨ ਹੀ ਆ ਜਾਇਆ ਕਰੇਗਾ. ਅਗਰ ਤੁਹਾਡਾ ਇੰਪਲੋਈ ਅਜਿਹਾ ਨਹੀਂ ਕਰਦਾ ਤਾਂ ਕੀ ਕੌਨਸੀਕੁਐਂਸਿਸ ਉਹਨੂੰ ਭੁਗਤਣੇ ਪੈ ਸਕਦੇ ਨੇ, ਇਸ ਬਾਰੇ ਗੱਲਾਂ ਬਾਤਾਂ ਅਸੀਂ ਕੀਤੀਆਂ ਨੇ. ਸੋ ਵੀ ਤੁਹਾਨੂੰ ਜ਼ਰੂਰ ਜ਼ਰੂਰ ਸੁਣਾਵਾਂਗੇ. ਹੋਰ ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਮੈਲਬਨ ਵਾਲਿਓ ਕ੍ਰਿਕਟ ਦੇਖਣ ਜਾ ਰਹੇ ਹੋ ਇਸ ਫਰਾਈਡੇ ਤੇ, ਜਾਂ ਫਿਰ ਦਲਜੀਤ ਦਾ ਸ਼ੋਅ ਦੇਖਣ ਜਾ ਰਹੇ ਹੋ, ਜਾਂ ਫਿਰ ਸਿਡਨੀ ਵਾਲਿਓ, ਤੁਸੀਂ ਇਹ ਦੋਨਾਂ ਚੀਜ਼ਾਂ 'ਚੋਂ ਕੋਈ ਕੀਤਾ? ਜਿਵੇਂ ਸਾਨੂੰ ਗਗਨ ਜੀ ਨੇ ਦੱਸ ਦਿੱਤਾ, ਉਹਨਾਂ ਨੇ ਦੱਸ ਦਿੱਤਾ ਕਿ ਉਹ ਐਡਲੇਡ ਦੇ ਵਿੱਚ ਮੁਕਾਬਲਾ ਦੇਖਣ ਗਏ ਸਨ. ਸੋ ਤੁਸੀਂ ਕੀ ਕੀਤਾ ਇਸ ਵੀਕਐਂਡ ਜਾਂ ਕੀ ਕਰਨ ਜਾ ਰਹੇ ਹੋ, ਇਸ ਬਾਰੇ ਵੀ ਜ਼ਰੂਰ ਦੱਸਿਓ. ਨੰਬਰ ਤੁਹਾਡੇ ਕੋਲ ਹੈ ਹੀ ਆ ਜੀ 0439-799-767. ਇੱਧਰ ਮੈਸੇਜ ਆ ਚੁੱਕਾ ਹੈ ਪੱਲਾ ਜੀ ਦਾ, ਕਹਿ ਰਹੇ ਨੇ ਕਿਵੇਂ ਹੋ ਪੁਨੀਤ ਬਾਈ ਜੀ, ਕਿਵੇਂ ਚੱਲਦਾ ਮੈਲਬਨ ਦਾ ਵੈਦਰ? ਮੈਲਬਨ ਦਾ ਵੈਦਰ ਅੱਜ ਬਹੁਤ ਕਮਾਲ ਦਾ ਹੈ ਜੀ. ਕੱਲ੍ਹ ਠੰਡ ਹੋ ਗਈ ਸੀ, ਲੇਕਿਨ ਅੱਜ 28 October 2025 ਵਾਲੇ ਦਿਨ ਤਾਂ ਬਹੁਤ ਕਮਾਲ ਦਾ ਹੈ. ਇੱਧਰ ਸਾਨੂੰ ਅੰਮ੍ਰਿਤ ਜੀ ਦਾ ਮੈਸੇਜ ਆ ਚੁੱਕਾ ਹੈ, ਕਹਿ ਰਹੇ ਨੇ ਹੈਲੋ ਪੁਨੀਤ ਵੀਰ ਜੀ, ਕੀ ਹਾਲ ਚਾਲ ਨੇ, ਕਿਵੇਂ ਹੋ ਤੁਸੀਂ? ਮੈਂ ਬਹੁਤ ਵਧੀਆ ਜੀ. ਤੁਹਾਡਾ ਕਿਵੇਂ ਲੰਘ ਰਿਹਾ ਇਹ ਦਿਨ, ਤੁਸੀਂ ਵੀ ਜ਼ਰੂਰ ਦੱਸੋ. ਤੇ ਇੱਧਰ ਸੁਖਵਿੰਦਰ ਕੌਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਹਾਲ ਚਾਲ ਜੀ. ਆਓ ਤੁਹਾਨੂੰ ਹੁਣ ਇੱਕ ਕਮਾਲ ਦੀਆਂ ਛੋਟੀਆਂ ਛੋਟੀਆਂ ਐਡ ਬ੍ਰੇਕ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਆਵਾਂਗੇ ਤੇ ਨਾਲ ਦੀ ਨਾਲ ਨਵੇਂ ਗਾਣੇ ਵੀ ਅੱਜ ਦੇ ਸ਼ੋਅ ਦੇ ਵਿੱਚ ਚੱਲਣਗੇ. ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ. ਮੈਂ ਹਾਂ ਪੁਨੀਤ ਢੀਂਗਰਾ ਤੇ ਸ਼ੋਅ ਦੇ ਵਿੱਚ ਵਾਰੀ ਆ ਚੁੱਕੀ ਹੈ ਹੁਣ ਲੈਂਦੇ ਪੰਜਾਬ ਦੀ ਖਬਰ ਸਾਰ ਜਾਣਨ ਦੀ ਜੋ ਸਾਨੂੰ ਦੱਸ ਰਹੇ ਨੇ ਮਸੂਦ ਮੱਲੀ ਜੀ. ਆਓ ਸੁਣਦੇ ਹਾਂ.
ਇਸਤੰਬੁਲ 'ਚ ਪਾਕਿਸਤਾਨ ਅਫਗਾਨਿਸਤਾਨ ਗੱਲਬਾਤ ਦਾ ਤੀਜਾ ਦੌਰ ਵੀ ਮੁੱਕਿਆ, ਦੋਵੇਂ ਮੁਲਕਾਂ ਦਾ ਸਮਝੌਤਾ ਸਿਰੇ ਨਾ ਚੜ ਸਕਿਆ. ਬੰਗਲਾਦੇਸ਼ ਨੂੰ ਕਰਾਚੀ ਪੋਰਟ ਟਰੱਸਟ ਵਰਤਣ ਦੀ ਪਾਕਿਸਤਾਨੀ ਆਫਰ, ਜਦਕਿ ਪਾਕਿਸਤਾਨੀ ਜੁਆਇੰਟ ਚੀਫ ਆਫ ਸਟਾਫ ਨੂੰ ਮਿਲਣ ਵਾਲੀ ਕਿਤਾਬ ਦੇ ਤੋਹਫੇ ਦੇ ਉੱਤੇ ਭਾਰਤ 'ਚ ਰੋਲਾ. ਬਲੋਚਿਸਤਾਨ ਦੇ ਇਲਾਕੇ ਖਿੱਚੀ 'ਚ ਅਤਗਰਦ ਲੜਾਕੂਆਂ ਨੇ ਥਾਣੇ ਦੇ ਉੱਤੇ ਹਮਲਾ ਕਰਕੇ SHO ਨੂੰ ਕਤਲ ਤੇ ਥਾਣੇ ਦੇ ਅਮਲੇ ਨੂੰ ਅਗਵਾ ਕਰ ਲਿਆ. ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਅਥਾਰਟੀ ਦੇ ਅਫਸਰਾਂ ਦਾ ਅਗਵਾ, ਗ੍ਰਿਫਤਾਰੀਆਂ ਤੇ ਮੁਲਕ ਤੋਂ ਫਰਾਰੀਆਂ. ਪਾਕਿਸਤਾਨ 'ਚ ਕਾਰੋਬਾਰ ਕਰਨਾ ਔਖਾ ਹੈ, ਅੜੀਆਂ ਪਾਉਣਾ ਸੌਖਾ. ਮਰੀਅਮ ਨਵਾਜ਼ ਅਭਿਆਨ. ਇਹ SBS ਪੰਜਾਬੀ ਹੈ, ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ. ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਪੱਕੀ ਜੰਗਬੰਦੀ ਲਈ ਇਸਤੰਬੁਲ ਤੁਰਕੀਆ ਦੇ ਵਿੱਚ ਚੱਲ ਰਹੀ ਗੱਲਬਾਤ ਦੇ ਤੀਜੇ ਦੌਰ ਦੇ ਮੁੱਕਣ ਮਗਰੋਂ ਵੀ ਕੋਈ ਸਮਝੌਤਾ ਸਿਰੇ ਨਹੀਂ ਲੱਗ ਸਕਿਆ. ਇਹ ਸਾਰੀ ਗੱਲਬਾਤ ਦੀ ਅਗਵਾਈ ਤੁਰਕੀਆ ਤੇ ਮਿਸਰ ਸਾਂਝੇ ਤੌਰ ਤੇ ਕਰ ਰਹੇ ਨੇ. ਸਾਡੇ ਤੱਕ ਪਹੁੰਚਣ ਵਾਲੀਆਂ ਤਾਜ਼ਾ ਇਤਲਾਵਾਂ ਮੁਜਬ ਅਫਗਾਨਿਸਤਾਨ ਪਾਕਿਸਤਾਨ ਵੱਲੋਂ ਰੱਖੀਆਂ ਸ਼ਰਤਾਂ 'ਚੋਂ ਕੁਝ ਨੂੰ ਜਾਇਜ਼ ਤੇ ਮੰਨ ਰਿਹਾ ਹੈ, ਪਰ ਲਿਖਤੀ ਸਮਝੌਤੇ ਤੇ ਦਸਤਖਤ ਕਰਨ ਤੋਂ ਬਾਗੀ ਹੈ ਤੇ ਕਤਰਾਉਣ ਡਿਆ ਹੈ. ਜਦਕਿ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੂੰ ਇਤਵਾਰ ਵਾਲੇ ਦਿਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਦਾ ਆਖਣਾ ਸੀਗਾ ਕਿ ਅਫਗਾਨਿਸਤਾਨ ਦੇ ਨਾਲ ਅਮਨ ਸਮਝੌਤਾ ਹੋ ਜਾਏ ਤੇ ਠੀਕ, ਨਹੀਂ ਤੇ ਸਾਡੀ ਅਫਗਾਨਿਸਤਾਨ ਦੇ ਨਾਲ ਸਿੱਧੀ ਸਿੱਧੀ ਜੰਗ ਹੈ. ਮੁਲਕਾਂ ਦੇ ਆਪਸੀ ਤਾਲਕ ਵਾਸਤਿਆਂ ਦੇ ਮਾਹਰ ਤੇ ਪੰਡਤਾਂ ਦਾ ਆਖਣਾ ਹੈ ਕਿ ਡਿਫੈਂਸ ਮਿਨਿਸਟਰ ਦੇ ਇਸ ਬਿਆਨ ਤੋਂ ਸਾਫ਼ ਜ਼ਾਹਰ ਹੈ ਕਿ ਪਾਕਿਸਤਾਨ ਨੇ ਹੁਣ ਅਫਗਾਨਿਸਤਾਨ ਵਾਲੇ ਪਾਸੇ ਹੋਣ ਵਾਲੇ ਹਰ ਹਮਲੇ ਦਾ ਜਵਾਬ ਹਮਲੇ ਦੀ ਸੂਰਤ 'ਚ ਦੇਣ ਦਾ ਫੈਸਲਾ ਕਰ ਲਿਆ ਆ। ਇੱਧਰ ਪਾਕਿਸਤਾਨੀ ਫੋਰਸਿਸ ਨੇ ਪਿਛਲੇ ਇੱਕ ਹਫ਼ਤੇ 'ਚ ਅਫਗਾਨਿਸਤਾਨ ਵਾਲੇ ਪਾਸਿਓਂ ਹੋਣ ਵਾਲੇ ਹਮਲਿਆਂ ਦੇ ਵਿੱਚ ਹਜੇ ਤੱਕ 40 ਤੋਂ ਵੱਧ ਲੜਾਕੂਆਂ ਨੂੰ ਮਾਰਿਆ ਹੈ ਜਿਨ੍ਹਾਂ ਨੇ ਪਾਕਿਸਤਾਨ ਵਾਲੇ ਪਾਸੇ ਆ ਕੇ ਹਮਲੇ ਕੀਤੇ। ਪਰਸੋਂ ਆਉਣ ਵਾਲੀਆਂ ਇਤਲਾਵਾਂ ਦੇ ਵਿੱਚ ਵੀ ਪਾਕਿਸਤਾਨ ਨੇ ਇਸ ਕਾਰਵਾਈ ਦੌਰਾਨ ਇਕੱਠੇ 5 ਲੜਾਕੂ ਮਾਰੇ ਜਿਹੜੇ ਕਿ ਅਫਗਾਨਿਸਤਾਨੀ ਨੇ। ਪਾਕਿਸਤਾਨ ਦੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਦੀ ਬੰਗਲਾਦੇਸ਼ ਦੇ ਪ੍ਰਧਾਨ ਪ੍ਰੋਫੈਸਰ ਮੁਹੰਮਦ ਯੂਨਸ ਦੇ ਨਾਲ ਮੁਲਾਕਾਤ ਹੋਈ ਏ। ਪਿਛਲੇ ਹਫ਼ਤੇ ਆਉਣ ਵਾਲੀ ਇਸ ਮੁਲਾਕਾਤ 'ਚ ਜਨਰਲ ਸਾਹਰ ਸ਼ਮਸ਼ਾਦ ਨੂੰ ਬੰਗਲਾਦੇਸ਼ ਵੱਲੋਂ ਇੱਕ ਸਰਕਾਰੀ ਕਿਤਾਬ ਪੇਸ਼ ਕੀਤੀ ਗਈ ਜਿਹਦੇ ਤੋਂ ਬਾਅਦ ਭਾਰਤ ਦੇ ਵਿੱਚ ਗੁੱਸੇ ਦੀ ਇੱਕ ਲਹਿਰ ਸੋਸ਼ਲ ਮੀਡੀਆ 'ਤੇ ਗਰਦਿਸ਼ ਕਰ ਰਹੀ ਹੈ। ਬੰਗਲਾਦੇਸ਼ੀ ਸਰਕਾਰੀ ਮੀਡੀਆ ਵੱਲੋਂ ਜਾਰੀ ਕੀਤੀ ਗਈ ਫੋਟੋ ਮੁਜਬ ਇਸ ਕਿਤਾਬ 'ਤੇ ਬੰਗਲਾਦੇਸ਼ ਦਾ ਜੋ ਨਕਸ਼ਾ ਵਿਖਾ ਲਿਆ ਗਿਆ ਆ ਉਹਦੇ 'ਚ ਇਹ ਭਾਰਤੀ ਰਿਆਸਤਾਂ ਜੋ ਕਿ ਬੰਗਲਾਦੇਸ਼ ਦੇ ਨਾਲ ਜੁੜੀਆਂ ਨੇ ਔਰ ਉੱਥੇ ਮੁਸਲਿਮ ਲਹਿਰ ਏ ਉਹਨਾਂ ਨੂੰ ਬੰਗਲਾਦੇਸ਼ ਦਾ ਹਿੱਸਾ ਵਿਖਾ ਲਿਆ ਗਿਆ। ਇਸ ਤਸਵੀਰ ਦੇ ਸਾਹਮਣੇ ਆਉਣ ਮਗਰੋਂ ਭਾਰਤੀ ਸਰਕਾਰੀ ਪੱਧਰ ਦੇ ਉੱਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਜਦਕਿ ਬੰਗਲਾਦੇਸ਼ ਤੇ ਪਾਕਿਸਤਾਨ ਦੇ 1971 ਤੋਂ ਬਾਅਦ ਵੱਖਰੀਆਂ ਹੋਣ ਮਗਰੋਂ ਇਹ ਪਹਿਲਾ ਮੌਕਾ ਹੈ ਕਿ ਹਾਲਾਤ ਸੁਧਰਨ ਜਾ ਰਹੇ ਨੇ। ਦੋਵੇਂ ਮੁਲਕ ਇੱਕ ਦੂਜੇ ਦੇ ਚੋਖਾ ਨੇੜੇ ਆ ਰਹੇ ਨੇ। ਤਾਜ਼ਾ ਖ਼ਬਰਾਂ ਮੁਜਬ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਆਪਣੀ ਕਰਾਚੀ ਪੋਰਟ ਟਰੱਸਟ ਵਰਤਣ ਦੀ ਆਫਰ ਦਿੱਤੀ ਏ ਜਿਹਦੇ ਨਾਲ ਦੋਵੇਂ ਮੁਲਕਾਂ ਦੇ ਵਪਾਰਕ ਮਾਮਲੇ ਤੇਜ਼ੀ ਦੇ ਨਾਲ ਅੱਗੇ ਵਧਣ ਦੀ ਆਸ ਜ਼ਾਹਰ ਕੀਤੀ ਜਾ ਰਹੀ ਏ। ਇਸ ਬਾਰੇ ਇਸਲਾਮਾਬਾਦ 'ਚ ਪਾਕਿਸਤਾਨ ਤੇ ਬੰਗਲਾਦੇਸ਼ ਦੇ ਜ਼ਿੰਮੇਦਾਰ ਆਪਸ 'ਚ ਗੱਲਬਾਤ ਕਰ ਰਹੇ ਨੇ। ਪਾਕਿਸਤਾਨ ਦੇ ਪੱਛਮੀ ਸੂਬੇ ਬਲੋਚਿਸਤਾਨ 'ਚ ਅਤਗਰਦ ਲੜਾਕੂਆਂ ਵੱਲੋਂ ਫੋਰਸਿਸ ਸਰਕਾਰੀ ਦਫ਼ਤਰਾਂ ਤੇ ਬੈਂਕਾਂ ਦੇ ਉੱਤੇ ਹਮਲੇ ਦੀਆਂ ਲਗਾਤਾਰ ਇਤਲਾਵਾਂ ਆ ਰਹੀਆਂ ਨੇ। ਪਾਕਿਸਤਾਨ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੁਸ਼ਤਪਨਾਈ ਕਰਨ ਦਾ ਇਲਜ਼ਾਮ ਭਾਰਤ ਸਿਰ ਮੰਡਿਆ ਜਾਂਦਾ ਆ ਔਰ ਆਖਿਆ ਜਾਂਦਾ ਹੈ ਕਿ ਇਨ੍ਹਾਂ ਹਮਲਾ ਆਵਰਾਂ ਨੂੰ ਫਾਈਨੈਂਸ਼ੀਅਲ ਸਪੋਰਟ ਸਮੇਤ ਅਫਗਾਨਿਸਤਾਨ 'ਚ ਟ੍ਰੇਨਿੰਗ ਕਰਨ ਦੇ ਮੌਕੇ ਭਾਰਤ ਦੀ ਸ਼ਹਿ ਤੇ ਮਿਲ ਰਹੇ ਨੇ ਜੋ ਕਿ ਭਾਰਤ ਦੀ ਸਹੂਲਤ ਕਰ ਰਹੀ ਏ। ਤਾਜ਼ਾ ਮਾਮਲਾ ਖਿੱਚੀ ਜ਼ਿਲ੍ਹੇ ਦੇ ਇਲਾਕੇ ਭਾਗ ਨਾੜੀ ਦੇ ਵਿੱਚ ਵਾਪਰਿਆ ਜਿੱਥੇ ਦਰਜਨਾਂ ਦੀ ਗਿਣਤੀ 'ਚ ਅਸਲਾ ਬਰਦਾਰ ਹਮਲਾ ਆਵਰਾਂ ਨੇ ਮੋਟਰਸਾਈਕਲਾਂ ਤੇ ਆ ਕੇ ਸਰਕਾਰੀ ਬੈਂਕ ਯਾਨੀ ਨੈਸ਼ਨਲ ਬੈਂਕ ਸਮੇਤ ਤਹਿਸੀਲ ਕਚਹਿਰੀ ਤੇ ਥਾਣੇ ਦੇ ਉੱਤੇ ਹਮਲਾ ਕਰਤਾ। ਬੈਂਕ ਤੇ ਲੁੱਟਰੋਂ ਬਚਾ ਲਿਆ ਗਿਆ ਪਰ ਥਾਣੇ ਦੇ SHO ਨੂੰ ਕਤਲ ਕਰਕੇ ਇਹ ਲੜਾਕੂ ਬਾਕੀ ਅਮਲੇ ਨੂੰ ਅਗਵਾ ਕਰਕੇ ਨਾਲ ਲੈ ਗਏ ਨੇ। ਪਾਕਿਸਤਾਨੀ ਸਰਕਾਰੀ ਜ਼ਰੀਏ ਸ਼ੱਕ ਜ਼ਾਹਰ ਕਰ ਰਹੇ ਨੇ ਕਿ ਇਨ੍ਹਾਂ ਕਾਰਵਾਈਆਂ ਮਗਰ ਬਲੋਚ ਲਿਬਰੇਸ਼ਨ ਆਰਮੀ ਮਜੀਦ ਬ੍ਰਿਗੇਡ ਤੇ ਦੂਜੇ ਲੜਾਕੂ ਧੜੇ ਨੇ ਜੋ ਹੁਣ ਅਤਗਰਦ ਜਾਂ ਪਾਬੰਦੀ ਲੱਗੀਆਂ ਤਨਜ਼ੀਮਾਂ ਦਾ ਹਿੱਸਾ ਨੇ। ਤਾਜ਼ਾ ਕਾਰਵਾਈ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ 230 ਕਿਲੋਮੀਟਰ ਦੂਰ ਹੋਈ ਏ। ਇਸ ਇਲਾਕੇ ਨੂੰ ਵੀ ਬਗਾਵਤ ਦਾ ਗੜਸ਼ੁਮਾਰ ਕੀਤਾ ਜਾਂਦਾ ਹੈ। ਪਿਛਲੇ ਹਫ਼ਤੇ ਨੈਸ਼ਨਲ ਸਾਈਬਰ ਕ੍ਰਾਈਮ ਕੰਟਰੋਲ ਇਨਵੈਸਟੀਗੇਸ਼ਨ ਅਥਾਰਟੀ ਦੇ ਲਾਹੌਰ, ਕਰਾਚੀ, ਰਾਵਲਪਿੰਡੀ, ਗੁਜਰਾਂਵਾਲਾ ਤੇ ਇਸਲਾਮਾਬਾਦ ਤੋਂ 7 ਅਫਸਰਾਂ ਦੇ ਅਗਵਾ ਤੇ ਗਵਾਚਣ ਦੀ ਇਤਲਾਹ ਸਾਹਮਣੇ ਆਈ ਸੀ ਜਿਨ੍ਹਾਂ 'ਚੋਂ ਇੱਕ ਅਸਿਸਟੈਂਟ ਡਾਇਰੈਕਟਰ ਦੀ ਘਰਵਾਲੀ ਨੇ ਆਪਣੇ ਮੀਆਂ ਦੇ ਅਗਵਾ ਦਾ ਮਾਮਲਾ ਇਸਲਾਮਾਬਾਦ ਹਾਈ ਕੋਰਟ 'ਚ ਚੁੱਕਿਆ ਸੀਗਾ ਪਰ ਪਹਿਲੀ ਪੇਸ਼ੀ ਮਗਰੋਂ ਇਸ ਬੀਬੀ ਨੂੰ ਵੀ ਅਗਵਾ ਕਰ ਲਿਆ ਗਿਆ ਜਿਹਦਾ ਹਜੇ ਤੱਕ ਕੋਈ ਸੁਰ ਨਹੀਂ ਲੱਭਾ। ਪਰ ਹੁਣ ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਦੇ ਮਹਿਕਮੇ ਵੱਲੋਂ NCCIA ਦੇ 14 ਅਫਸਰਾਂ ਨੂੰ ਕਰਪਸ਼ਨ ਦੇ ਇਲਜ਼ਾਮਾਂ 'ਚ ਗ੍ਰਿਫਤਾਰ ਕਰਕੇ ਅਦਾਲਤ ਦੇ ਰੂਬਰੂ ਪੇਸ਼ ਕਰ ਦਿੱਤਾ ਗਿਆ ਹੈ। ਤਾਜ਼ਾ ਇਤਲਾਵਾਂ ਮੁਜਬ FIA ਵੱਲੋਂ ਇਨ੍ਹਾਂ ਛਾਪਿਆਂ ਦੌਰਾਨ ਅਫਸਰਾਂ ਦੀਆਂ ਗ੍ਰਿਫਤਾਰੀਆਂ ਮਗਰੋਂ ਕਈ ਅਫਸਰ ਆਪ ਹੀ ਗਾਇਬ ਹੋ ਗਏ ਨੇ। ਨੌਕਰੀਆਂ ਤੇ ਨਾ ਆਉਣ ਵਾਲੇ ਇਨ੍ਹਾਂ ਅਫਸਰਾਂ ਬਾਰੇ ਪਤਾ ਲੱਗਾ ਆ ਕਿ ਇਹ ਨੌਕਰੀਆਂ ਤੋਂ ਭਗੋੜੇ ਨੇ ਤੇ ਕੁਝ ਪਾਕਿਸਤਾਨ ਤੋਂ ਫਰਾਰ ਵੀ ਹੋ ਗਏ ਨੇ। ਖਿਆਲ ਕੀਤਾ ਜਾ ਰਿਹਾ ਆ ਕਿ ਜਿਨ੍ਹਾਂ ਅਫਸਰਾਂ ਦੇ ਗਵਾਚਣ ਦੀਆਂ ਖ਼ਬਰਾਂ ਗਰਮ ਨੇ ਉਹਨਾਂ ਨੂੰ ਵੀ FIA ਨੇ ਗ੍ਰਿਫਤਾਰ ਕਰਨਾ ਸੀਗਾ ਪਰ ਗ੍ਰਿਫਤਾਰੀਆਂ ਤੋਂ ਪਹਿਲਾਂ ਹੀ ਇਹ ਭੱਜ ਗਏ। ਜਦਕਿ ਕਈ ਗਵਾਚੇ ਅਫਸਰਾਂ ਬਾਰੇ ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਉਹ FIA ਦੇ ਕਬਜ਼ੇ 'ਚ ਨੇ ਪਰ ਉਹਨਾਂ ਦੀਆਂ ਗ੍ਰਿਫਤਾਰੀਆਂ ਅਦਾਲਤ ਦੇ ਸਾਹਮਣੇ ਜ਼ਾਹਰ ਨਹੀਂ ਕੀਤੀਆਂ ਜਾ ਰਹੀਆਂ। ਇਨ੍ਹਾਂ ਸਭ ਅਫਸਰਾਂ ਦੇ ਉੱਤੇ ਰਿਸ਼ਵਤ ਲੈਣ ਤੇ ਕਰਪਸ਼ਨ ਕਰਨ ਦੇ ਇਲਜ਼ਾਮ ਨੇ। ਲੈਂਦੇ ਪੰਜਾਬ ਦੀ CM ਮਰੀਅਮ ਨਵਾਜ਼ ਨੇ ਆਪਣੇ ਵਜ਼ੀਰਾਂ ਦਾ ਇੱਕ ਇਕੱਠ ਕੀਤਾ ਜਿਹਦੇ 'ਚ ਸਲਾਹਾਂ ਸਾਹਮਣੇ ਆਈਆਂ ਨੇ। ਉਹਦੇ ਮਗਰੋਂ ਆਖਿਆ ਗਿਆ ਹੈ ਕਿ ਪਾਕਿਸਤਾਨ 'ਚ ਕਾਰੋਬਾਰ ਕਰਨ ਲਈ ਲੋਕਾਂ ਨੂੰ ਲਿਆਉਣਾ ਔਖਾ ਹੈ। ਉਹਦੀ ਵਜ੍ਹਾ ਇੱਥੋਂ ਦੇ ਕਾਰੋਬਾਰੀ ਤਬਕੇ ਦਾ ਅੱਗੇ ਨਾ ਆਉਣਾ ਹੈ। ਮਰੀਅਮ ਨਵਾਜ਼ ਹੁਣਾਂ ਨੇ ਆਖਿਆ ਕਿ ਪਾਕਿਸਤਾਨ 'ਚ ਕਾਰੋਬਾਰ ਕਰਨਾ ਔਖਾ ਹੈ ਜਦਕਿ ਔਖਲਾਂ ਖੜੀਆਂ ਕਰਨਾ ਸੌਖਾ ਹੈ ਜਿਹਦੇ ਨਾਲ ਕਾਰੋਬਾਰੀ ਤਬਕਾ ਇਸ ਵੇਲੇ ਮਾਯੂਸ ਹੈ। ਇਨ੍ਹਾਂ ਹਾਲਾਤਾਂ ਦੇ ਵਿੱਚ ਭਲਾ ਸਰਮਾਇਆਕਾਰੀ ਕਿੰਝ ਹੋ ਸਕਦੀ ਹੈ? ਉਹਨਾਂ ਨੇ ਸੂਬਾ ਵਜ਼ੀਰਾਂ ਤੇ ਸਰਕਾਰੀ ਜ਼ਿੰਮੇਦਾਰਾਂ ਨੂੰ ਆਖਿਆ ਹੈ ਕਿ ਜੇ ਕਿਸੇ ਨੂੰ ਆਪਣਾ ਜ਼ਾਤੀ ਕੰਮ ਕਰਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਏ ਤੇ ਇਹ ਸਰਕਾਰ ਦੀ ਨਾਕਾਮੀ ਏ। ਲੋਕਾਂ ਦੇ ਜਾਇਜ਼ ਕੰਮ ਹੋਣ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਣੀ ਚਾਹੀਦੀ। ਪੰਜਾਬ 'ਚ ਜੋ ਸਰਕਾਰੀ ਮਹਿਕਮੇ ਉਹਨਾਂ ਦੇ ਅਫਸਰ ਜ਼ਿੰਮੇਦਾਰ ਲੋਕਾਂ ਦੇ ਜਾਇਜ਼ ਕੰਮਾਂ ਲਈ ਆਸਾਨੀਆਂ ਪੈਦਾ ਕਰਨਗੇ, ਸਹੂਲਤਾਂ ਦੇਣਗੇ, ਸਰਕਾਰ ਉਹਨਾਂ ਦੀ ਸਲਾਹਣਾ ਕਰੇਗੀ। ਮਰੀਅਮ ਨਵਾਜ਼ ਹੁਣਾਂ ਨੇ ਇਸ ਮੌਕੇ ਹੁਕਮ ਦਿੱਤਾ ਕਿ ਕਿਸੇ ਵੀ ਮਹਿਕਮੇ ਤੋਂ ਕਿਸੇ ਕਾਰੋਬਾਰ, ਪ੍ਰਾਪਰਟੀ ਜਾਂ ਕਿਸੇ ਵੀ ਮਾਮਲੇ 'ਚ ਕਿਸੇ ਮਹਿਕਮੇ ਦਾ NOC ਲੈਣਾ ਹੋਏ ਤੇ ਉਹ ਇੱਕੋ ਛੱਤ ਥੱਲੇ ਪ੍ਰੋਸੈਸ ਪੂਰਾ ਕਰਕੇ ਮਿਲਣਾ ਚਾਹੀਦਾ ਆ। ਇਹਦੇ ਲਈ ਪੰਜਾਬ ਦੇ ਸਾਰੇ ਸਰਕਾਰੀ ਮਹਿਕਮੇ ਆਪਣਾ ਨਿਜ਼ਾਮ ਬਣਾਉਣ। ਲੋ ਜ਼ਿਲ੍ਹੇ ਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਂ।
ਸੋ ਬਿਲਕੁਲ ਜੀ, ਅਗਲੇ ਹਫਤੇ ਫਿਰ ਤੋਂ ਪਾਕਿਸਤਾਨ ਡਾਇਰੀ ਲੈ ਕੇ ਆਵਾਂਗੇ, ਲੇਕਿਨ ਨਾਲ ਦੀ ਨਾਲ ਦੱਸ ਦਈਏ ਕਿ ਇਹ ਸਭ ਕੁਝ ਤੁਸੀਂ ਸਾਰੀਆਂ ਰਿਪੋਰਟਸ, ਇੰਟਰਵਿਊਜ਼ SBS ਪੰਜਾਬੀ ਦੀ ਵੈਬਸਾਈਟ ਤੇ ਜਾ ਕੇ ਸੁਣ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ, ਨਾਲ ਦੀ ਨਾਲ ਸ਼ੇਅਰ ਵੀ ਕਰ ਸਕਦੇ ਹੋ। ਫਿਲਹਾਲ ਸਮਾਂ ਹੋ ਚੁੱਕਾ ਇੱਕ ਕਮਾਲ ਦੇ ਨਵੇਂ ਗਾਣੇ ਦਾ, ਆਓ ਸੁਣਦੇ ਹਾਂ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ, ਅਤੇ ਫਿਰ ਇੱਕ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟਿੰਗਰਾ, ਅਤੇ ਜੇ ਤੁਸੀਂ ਵੀ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ SMS ਕਰ ਸਕਦੇ ਹੋ ਸਾਨੂੰ 0439-799-767 ਤੇ, ਯਾਨੀ ਕਿ 0439-799-767 ਤੇ। ਆਉਣ ਵਾਲੀ ਪੇ ਡੇ ਸੁਪਰ ਪ੍ਰਣਾਲੀ ਕੀ ਹੈ ਅਤੇ ਇਸ ਨਵੇਂ ਨਿਯਮ ਰਾਹੀਂ ਕਰਮਚਾਰੀਆਂ ਨੂੰ ਫਾਇਦਾ ਕਿਵੇਂ ਮਿਲੇਗਾ, ਕੀ ਇਹ ਬਦਲਾਵ ਛੋਟੇ ਕਾਰੋਬਾਰਾਂ ਅਤੇ ਰੁਜ਼ਗਾਰਦਾਤਾਵਾਂ ਲਈ ਚੁਣੌਤੀ ਭਰਿਆ ਹੋ ਸਕਦਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ 31 ਅਕਤੂਬਰ 2025 ਵੀ ਆ ਚੁੱਕੀ ਹੈ, ਪਰ ਇਹ ਸਿਰਫ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਖੁਦ ਜਮ੍ਹਾਂ ਕਰ ਰਹੇ ਹੋ। ਕਿੰਨਾ ਹਾਲਾਤਾਂ ਵਿੱਚ ਤੁਸੀਂ ਇਸ ਦੀ ਮਿਆਦ ਵਧਾ ਸਕਦੇ ਹੋ, ਇਸ ਸਾਰੇ ਬਾਰੇ ਅਸੀਂ ਗੱਲਬਾਤ ਕੀਤੀ ਹੈ ਰਜਿਸਟਰਡ ਅਕਾਊਂਟੈਂਟ ਪੁਨੀਤ ਸਿੰਘ ਦੇ ਨਾਲ। ਆਓ ਸੁਣਾਉਂਦੇ ਹਾਂ ਤੁਹਾਨੂੰ ਇਹ ਪੂਰੀ ਇੰਟਰਵਿਊ। SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਸੋ ਟੈਕਸ ਡੈਡਲਾਈਨ ਆ ਚੁੱਕੀ ਹੈ, ਅਤੇ ਜੇ ਤੁਸੀਂ ਵੀ ਅਜੇ ਤੱਕ ਟੈਕਸ ਰਿਟਰਨ ਲੌਂਚ ਨਹੀਂ ਕੀਤੀ ਤਾਂ ਕੀ ਇਸ ਦਾ ਕੋਈ ਕੰਸੀਕਵੈਂਸ ਹੋ ਸਕਦਾ ਹੈ? ਨਾਲ ਦੀ ਨਾਲ ਟੈਕਸੇਸ਼ਨ ਮਾਰਕੀਟ ਦੇ ਵਿੱਚ ਜਾਂ ਇਸ ਇੰਡਸਟਰੀ ਦੇ ਵਿੱਚ ਕਿਹੜੇ ਨਵੇਂ ਬਦਲਾਅ ਆ ਰਹੇ ਨੇ ਜਿਨ੍ਹਾਂ ਦਾ ਤੁਹਾਡੇ ਤੇ ਪ੍ਰਭਾਵ ਪੈ ਸਕਦਾ ਹੈ? ਇਸ ਸਭ ਬਾਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਅਕਾਊਂਟੈਂਟ ਪੁਨੀਤ ਸਿੰਘ ਜੀ ਫੋਨ ਲਾਈਨ ਜ਼ਰੀਏ ਆ ਚੁੱਕੇ ਨੇ। ਪੁਨੀਤ ਜੀ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ?
ਸਤਿ ਸ਼੍ਰੀ ਅਕਾਲ ਪੁਨੀਤ ਵੀਰੇ, ਉਮੀਦ ਕਰਦਾ ਤੁਸੀਂ ਠੀਕ ਹੋਵੋਗੇ। ਬਹੁਤ ਵਧੀਆ ਜੀ, ਵਾਹਿਗੁਰੂ ਦੀ ਕਿਰਪਾ, ਆਪਾਂ ਬਹੁਤ ਵਧੀਆ, ਅਤੇ SBS ਪੰਜਾਬੀ ਦੀ ਆਡੀਅੰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸੋ ਪੁਨੀਤ ਜੀ, 31 ਅਕਤੂਬਰ 2025 ਡੈਡਲਾਈਨ ਹੁੰਦੀ ਹੈ ਟੈਕਸ ਰਿਟਰਨ ਵਾਸਤੇ। ਸੋ ਅਗਰ ਕਿਸੇ ਨੇ ਅਜੇ ਤੱਕ ਜੋ ਹੈ ਲੌਂਚ ਨਹੀਂ ਕੀਤੀ ਟੈਕਸ ਰਿਟਰਨ, ਕੀ ਉਹਨਾਂ ਨੂੰ ਹੋਰ ਐਕਸਟੈਂਸ਼ਨ ਮਿਲ ਸਕਦੀ ਹੈ, ਜਾਂ ਫਿਰ ਅਗਰ ਉਹ ਨਹੀਂ ਕਰਨਗੇ ਤਾਂ ਇਸਦਾ ਕੀ ਪ੍ਰਭਾਵ ਪਵੇਗਾ?
ਜੀ ਪੁਨੀਤ ਵੀਰੇ, ਜੇਕਰ ਤੁਸੀਂ ਆਪਣਾ ਟੈਕਸ ਰਿਟਰਨ ਮੰਨ ਲਓ ਤੁਸੀਂ ਆਪ ਲੌਂਚ ਕਰ ਰਹੇ ਹੋ ਥਰੂ ਮਾਈਗਵ, ਤੁਹਾਡੀ ਡੈਡਲਾਈਨ ਹੈਗੀ ਹੈ 31 ਅਕਤੂਬਰ 2025। ਬਟ ਜੇਕਰ ਤੁਸੀਂ ਆਪਣਾ ਟੈਕਸ ਫਾਈਲ ਰਜਿਸਟਰਡ ਅਕਾਊਂਟੈਂਟ ਦੇ ਥਰੂ ਫਾਈਲ ਕਰਨਾ ਚਾਹੁੰਦੇ ਹੋ, ਤੁਹਾਨੂੰ ਐਕਸਟੈਂਡਡ ਡੈਡਲਾਈਨ ਮਿਲ ਜਾਂਦੀ ਹੈ 15 ਮਈ 2026 ਦੀ। ਬਟ ਮੇਕ ਸ਼ੋਰ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ 31 ਅਕਤੂਬਰ ਤੋਂ ਪਹਿਲਾਂ ਅਪਰੋਚ ਕਰੋ ਐਂਡ ਉਹਨਾਂ ਦੇ ਸਿਸਟਮ 'ਚ ਆਪਣੇ ਆਪ ਨੂੰ ਆਨਬੋਰਡ ਕਰੋ। ਇਹਦੇ ਨਾਲ ਨਾਲ ਇੱਕ ਹੋਰ ਕਨਫਿਊਜ਼ਨ ਹੁੰਦੀ ਹੈ ਬਹੁਤ ਸਾਰੇ ਲੋਕਾਂ ਦੀ, ਜਿਹਨੂੰ ਮੈਂ ਕਲੀਅਰ ਕਰਨਾ ਚਾਹੂੰਗਾ ਕਿ ਜੇਕਰ ਤੁਹਾਡੀਆਂ ਪੈਂਡਿੰਗ ਲੌਜਮੈਂਟਸ ਪਿਛਲੇ ਸਾਲਾਂ ਦੀਆਂ ਓਵਰ ਡਿਊ ਨੇ ਜਾਂ ਪਿਛਲੇ ਸਾਲਾਂ ਦੇ ਟੈਕਸ ਰਿਟਰਨ ਓਵਰ ਡਿਊ ਨੇ, ਉਹ ਤੁਸੀਂ 31 ਅਕਤੂਬਰ 2025 ਤੱਕ ਉਹਨੂੰ ਫਾਈਨਲਾਈਜ਼ ਨਹੀਂ ਕਰਦੇ, ਤੁਹਾਨੂੰ ਇਹ ਪ੍ਰੋਗਰਾਮ ਦੀ ਅਵੇਲੇਬਿਲਟੀ ਜਾਂ ਇਹਦਾ ਬੈਨੀਫਿਟ ਨਹੀਂ ਮਿਲ ਪਾਏਗਾ, ਤੁਹਾਨੂੰ 31 ਅਕਤੂਬਰ 2025 ਹੀ ਡੇਟ ਰਹੇਗੀ। ਸੋ ਮੇਕ ਸ਼ੋਰ ਤੁਹਾਡੀਆਂ ਜਿਹੜੀਆਂ ਪਿਛਲੀਆਂ ਓਵਰ ਡਿਊਸ ਓਬਲੀਗੇਸ਼ਨਸ ਨੇ ਜਾਂ ਆਊਟਸਟੈਂਡਿੰਗ ਚੀਜ਼ਾਂ ਨਾ, ਉਹਨੂੰ ਫਿਕਸ ਕਰੋ 31 ਅਕਤੂਬਰ ਤੋਂ, ਤਾਂ ਕਿ ਤੁਹਾਨੂੰ ਇਹ ਜਿਹੜੀ ਬੈਨੀਫਿਟ ਨਾ ਉਹ ਮਿਲ ਸਕਣ। ਐਕਸਟੈਂਸ਼ਨ ਇਜ਼ ਨਾਟ ਅ ਗਿਫਟ, ਇਟ ਇਜ਼ ਅ ਕੰਪਲਾਈਂਸ ਰਿਵਾਰਡ।
ਸੋ ਜਿਵੇਂ ਤੁਸੀਂ ਇਹ ਦੱਸ ਰਹੇ ਹੋ, ਇਮੇਜਿਨ ਅਗਰ 2023-2024 ਦੀ ਜੋ ਇਹ ਵਿੱਤੀ ਸਾਲ ਦੀ ਟੈਕਸ ਰਿਟਰਨ ਹੈ, ਅਗਰ ਕਿਸੇ ਨੇ ਅਜੇ ਤੱਕ ਲੌਂਚ ਨਹੀਂ ਕੀਤੀ ਤਾਂ ਉਹਨੂੰ 31 ਅਕਤੂਬਰ ਤੋਂ ਪਹਿਲਾਂ ਉਹ 2023-24 ਵਾਲੀ ਕਰਨੀ ਪਵੇਗੀ, ਤੇ ਉਸ ਤੋਂ ਬਾਅਦ ਹੀ ਉਹਨੂੰ ਐਕਸਟੈਂਸ਼ਨ ਮਿਲ ਸਕੇਗੀ।
ਜੀ ਬਿਲਕੁਲ, ਕਿਉਂਕਿ ਇਹਦਾ ਡੈਡਲਾਈਨ ਜਿਹੜੀ ਸੀ ਨਾ ਉਹ 15 ਮਈ 2025 ਸੀ, ਸੋ ਤੁਸੀਂ ਆਲਰੇਡੀ ਓਵਰ ਡਿਊ ਹੋ ਗਏ ਹੋ। ਸੋ ATO ਕਹਿੰਦਾ ਜੇ ਸਾਡੇ ਪ੍ਰੋਗਰਾਮ ਦਾ ਤੁਸੀਂ ਬੈਨੀਫਿਟ ਲੈਣਾ ਐਕਸਟੈਂਸ਼ਨ ਪ੍ਰੋਗਰਾਮ ਦਾ, ਤੁਹਾਨੂੰ ਅਪ ਟੂ ਡੇਟ ਹੋਣਾ ਪਏਗਾ ਔਰ 31 ਅਕਤੂਬਰ 2025 ਤੱਕ ਇਹ ਸਾਰੀਆਂ ਚੀਜ਼ਾਂ ਲੌਂਚ ਕਰੋ, ਤਾਂ ਹੀ ਤੁਹਾਨੂੰ ਅਗਲਾ ਬੈਨੀਫਿਟ ਦੇਵਾਂਗੇ ਅਸੀਂ।
ਜੀ, ਸੋ ਸਰਕਾਰ ਇੰਪਲੋਈਜ਼ ਨੂੰ ਬੈਨੀਫਿਟ ਦੇਣ ਦੇ ਲਈ ਪੇਡੇ ਸੁਪਰ ਵੀ ਲਿਆ ਰਹੀ ਹੈ, ਉਸ ਦੇ ਬਾਰੇ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ, ਇਹ ਕੀ ਹੈ ਪੇਡੇ ਸੁਪਰ?
ਪੁਨੀਤ ਵੀਰੇ, ਇਹ ਬਹੁਤ ਇੰਪੋਰਟੈਂਟ ਬਦਲਾਵ ਗਵਰਨਮੈਂਟ ਨੇ ਕੀਤਾ ਕਾਫੀ ਸਾਲਾਂ ਬਾਅਦ। ਇਹ ਗਵਰਨਮੈਂਟ ਦੇ ਸਟੈਪ ਸੀ, ਬਹੁਤ ਬਹੁਤ ਸਪੋਰਟਿਵ ਸਟੈਪ ਸੀ, ਬਟ ਇਹਦੇ ਨਾਲ ਨਾਲ ਬਿਜ਼ਨਸਿਸ ਨੂੰ ਵੀ ਇਫੈਕਟ ਹੋਏਗਾ। ਸੋ ਬੇਸਿਕਲੀ ਪੇ ਡੇ ਸੁਪਰ ਇੱਦਾਂ ਹੈ ਕਿ ਜਿੱਦਾਂ ਨੋਰਮਲੀ ਆਪਾਂ ਸੈਲਰੀ ਦੇਈ ਦੀ ਹੈ ਸਟਾਫ ਨੂੰ ਐਂਡ ਆਫਟਰ 3 ਮੰਥ ਆਪਾਂ ਉਹਨਾਂ ਨੂੰ ਸੁਪਰ ਦੇਈਦਾ ਉਹਨਾਂ ਦੇ ਸੁਪਰ ਅਕਾਊਂਟ 'ਚ, ਬਟ ਹੁਣ ਪੇ ਡੇ ਸੁਪਰ ਦੇ ਨਾਲ ਨਾਲ ਜਿਸਲੇ ਆਪਾਂ ਸੈਲਰੀ ਪ੍ਰੋਸੈਸ ਕਰਾਂਗੇ ਆਪਣੇ ਸੋਫਟਵੇਅਰ ਦੇ ਥਰੂ, ਪੇਰੋਲ ਸੋਫਟਵੇਅਰ ਦੇ ਥਰੂ, ਜਾਂ ਜਿਹੜਾ ਇੰਪਲੋਇਰ ਹੋਗਾ ਉਹ ਪੇ ਕਰੇਗਾ, ਉਹ ਨਾਲ ਦੀ ਨਾਲ ਹੀ ਸੁਪਰ ਪੇ ਕਰਿਆ ਕਰੂਗਾ। ਵਿਦਇਨ 7 ਡੇਜ਼ ਆਫ ਈਚ ਪੇ ਡੇ ਉਹਨੂੰ ਇਹ ਸੁਪਰ ਦੇਣਾ ਹੋਏਗਾ, ਜਮ੍ਹਾਂ ਕਰਾਉਣਾ ਹੋਏਗਾ। ਸੋ ਦਿਸ ਇਜ਼ ਸਮਥਿੰਗ ਵੈਰੀ ਇੰਪੋਰਟੈਂਟ ਸਟੈਪ ਟੂਵਰਡਸ ਟ੍ਰਾਂਸਪੇਰੈਂਸੀ।
ਸੋ ਇਹ ਸਰਕਾਰ ਕਰ ਕਿਉਂ ਰਹੀ ਹੈ?
ਬੇਸਿਕਲੀ ਪੁਨੀਤ ਵੀਰੇ, ਕੀ ਹੁੰਦਾ ਕਿ ਬਹੁਤ ਸਾਰੇ ਐਸੇ ਇੰਪਲੋਇਰ ਹੁੰਦੇ ਨੇ ਜਿਹੜੇ ਆਪਣੇ ਸੁਪਰ ਟਾਈਮਲੀ ਪੇ ਨਹੀਂ ਕਰਦੇ ਜਾਂ ਡਿਲੇ ਕਰਦੇ ਨੇ। ਇਹ ਬਹੁਤ ਵੱਡਾ ਇੱਕ ਹਿਊਜ ਇਸ਼ੂ ਰਿਹਾ ਆਸਟ੍ਰੇਲੀਆ ਦੀ ਹਿਸਟਰੀ 'ਚ ਨਾ, ਕਿ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਟਾਈਮਲੀ ਪੇ ਨਹੀਂ ਕੀਤਾ ਜਾਂਦਾ ਸੁਪਰ, ਜਾਂ ਉਹਨਾਂ ਦਾ 2-2 ਸਾਲ ਦਾ ਅਨਪੇਡ ਸੁਪਰ ਹੋਇਆ ਹੁੰਦਾ। ਦੂਸਰਾ ਕੀ ਹੁੰਦਾ ਕਿ ਜੇ ਮੰਨ ਲਓ ਇਹ ਸੁਪਰ ਤੁਹਾਡਾ ਟਾਈਮ ਸਿਰ ਆ ਗਿਆ, ਤੇ ਤੁਹਾਨੂੰ ਜਿਹੜਾ ਬੈਨੀਫਿਟ ਹੈ ਕੰਪਾਊਂਡਿੰਗ ਦਾ ਉਹ ਤੁਹਾਨੂੰ ਫਰੋਮ ਡੇ ਵਨ ਮਿਲ ਜਾਏਗਾ, ਰਾਦਰ ਦੈਨ 3 ਮਹੀਨੇ ਬਾਅਦ ਜਿਹੜਾ ਤੁਹਾਨੂੰ ਬੈਨੀਫਿਟ ਸ਼ੁਰੂ ਹੋਣਾ ਤੁਹਾਨੂੰ ਡੇ ਵਨ ਤੋਂ ਮਿਲ ਜਾਏਗਾ। ਐਂਡ ਤੀਸਰਾ ਮੇਜਰ ਕਾਰਨ ਇਹ ਹੈਗਾ ਕਿ ਏਟੀਓ ਜਿਹੜਾ ਹੈ ਉਹ ਸਿੰਗਲ ਟੱਚ ਪੇਰੋਲ ਦੇ ਥਰੂ, ਕਿਉਂਕਿ ਡੇਟਾ ਆਏਗਾ ਹੁਣ ਸਾਰਾ ਹੈ, ਸੋ ਦੇਖ ਸਕਦਾ ਉਹ ਅਰਲੀ ਡਿਟੈਕਟ ਕਰ ਸਕਦਾ ਕਿ ਅਗਰ ਟਾਈਮ ਸਿਰ ਸੁਪਰ ਨਹੀਂ ਪਿਆ ਜਾ ਰਿਹਾ ਉਹਨੂੰ ਸੁਪਰ ਗਰੰਟੀ ਲੌਜਮੈਂਟ ਕੀਤੀ ਜਾਏਗੀ, ਉਹਨੂੰ ਪੈਨਲਟੀ ਕੀਤੀ ਜਾਏਗੀ ਤਾਂ ਕਿ ਉਹ ਟਾਈਮ ਸਿਰ ਆਪਣਾ ਸੁਪਰ ਜਿਹੜਾ ਆਪਣੇ ਸਟਾਫ ਦਾ ਟਾਈਮ ਸਿਰ ਪਾਇਆ ਜਾਏ
ਜੀ। ਸੋ ਸਮਾਲ ਬਿਜ਼ਨਸਿਸ ਨੂੰ ਕਿੰਨਾ ਕੁ ਇਫੈਕਟ ਹੋਵੇਗਾ ਇਸਦਾ, ਜਾਂ ਫਿਰ ਉਹ ਜੋ ਇਹ ਬਦਲਾਅ ਆ ਰਿਹਾ ਇਹਨੂੰ ਕਿਸ ਤਰੀਕੇ ਨਾਲ ਮੈਨੇਜ ਕਰਨ?
ਪਨੀਤ ਵੀਰੇ ਬਹੁਤ ਇੰਪੋਰਟੈਂਟ ਚੀਜ਼ ਤੁਸੀਂ ਪੁੱਛੀ ਹੈ। ਦੇਖੋ ਜੀ ਕੀ ਹੁੰਦਾ ਕਿ ਫਰੋਮ 1st of July 2025 ਤੋਂ 12% ਸੁਪਰ ਦਾ ਰੇਟ ਹੋ ਗਿਆ ਟੂਵਰਡਸ ਗ੍ਰੋਸ ਸੈਲਰੀ, ਹੈ ਨਾ। ਸੋ ਤੁਹਾਨੂੰ ਪਹਿਲਾਂ ਕੀ ਹੁੰਦਾ ਸੀ 12% ਤੁਸੀਂ ਐਵਰੀ 3 ਮੰਥਸ ਬਾਅਦ ਦੇਣਾ ਹੁੰਦਾ ਸੀ, ਬਟ ਹੁਣ ਫਰੋਮ ਨੈਕਸਟ ਈਅਰ ਕੀ ਹੋਏਗਾ ਤੁਹਾਨੂੰ ਪੇ ਡੇ ਸੁਪਰ ਦੇ ਨਾਲ ਨਾਲ ਜਿਸ ਦਿਨ ਤੁਸੀਂ ਸੈਲਰੀ ਪਾਣੀ ਉਸੇ ਦਿਨ ਤੁਹਾਨੂੰ ਇਹ 12% ਵੀ ਪ੍ਰੋਸੈਸ ਕਰਨਾ ਪੈਣਾ। ਇਹਦੇ ਨਾਲ ਕੀ ਹੋਏਗਾ ਜਿਹੜਾ ਤੁਹਾਡਾ ਕੈਸ਼ ਆਊਟਫਲੋ ਹੈ ਉਹ ਤੁਹਾਡਾ ਥੋੜਾ ਟਾਈਟ ਹੋ ਜਾਣਾ। ਸੋ ਮੇਰੀ ਰਿਕਮੈਂਡੇਸ਼ਨ ਨੇ ਬਿਜ਼ਨਸ ਓਨਰਸ ਨੂੰ ਕਿ ਤੁਸੀਂ ਆਪਣਾ ਜਿਹੜਾ ਕੈਸ਼ ਫਲੋ ਹੈ ਉਹਨੂੰ ਰੈਗੂਲਰਲੀ ਰਿਵਿਊ ਕਰੋ, ਮੇਕ ਸ਼ੋਰ ਤੁਸੀਂ ਆਟੋਮੈਟਿਡ ਪੇਰੋਲ ਸਿਸਟਮ ਲਓ ਜਿਹੜੇ ਸੁਪਰ ਪੇਮੈਂਟ ਨਾਲ ਇੰਟੀਗ੍ਰੇਟਡ ਹੋਣ, ਤਾਂ ਕਿ ਆਟੋਮੈਟਿਕਲੀ ਵਾਂਸ ਯੂ ਡਨ ਦਾ ਪੇਰੋਲ ਉਹ ਸੁਪਰ ਨੂੰ ਪੇਮੈਂਟਸ ਇਸ਼ੂ ਬੈਚ ਬਣ ਜਾਣ ਔਰ ਇਸ਼ੂ ਹੋ ਜਾਣਾ। ਔਰ ਇੱਕ ਇੰਪੋਰਟੈਂਟ ਚੀਜ਼ ਹੁਣ ਤੋਂ ਜਿਹੜੀ ਤੁਸੀਂ ਸ਼ੁਰੂ ਕਰ ਸਕਦੇ ਹੋ ਹੈਗਾ ਕਿ ਹੁਣ ਤੋਂ ਹੀ ਤੁਸੀਂ ਫੋਰਟਨਾਈਟਲੀ ਜਾਂ ਮੰਥਲੀ ਸੁਪਰ ਪੇਮੈਂਟ ਪਾਉਣਾ ਸ਼ੁਰੂ ਕਰੋ, ਤਾਂ ਕਿ ਤੁਹਾਡੀ ਇੱਕ ਹੈਬਿਟ ਬਣ ਜਾਏਗੀ, ਤਾਂ ਕਿ ਤੁਸੀਂ ਐਡਜਸਟ ਹੋ ਜਾਓਗੇ ਨੈਕਸਟ ਈਅਰ ਤਾਂ ਜਿਸ ਲਈ ਤੁਹਾਨੂੰ ਪੇ ਡੇ ਸੁਪਰ ਪਾਉਣਾ ਪਏਗਾ। ਸੋ ਦੈਟ ਵੁੱਡ ਬੀ ਮਾਈ ਰੈਕਮੈਂਡੇਸ਼ਨ।
ਸੋ ਅਗਰ ਕੋਈ ਇੰਪਲੋਇਰ ਆਪਣੇ ਇੰਪਲੋਈਜ਼ ਨੂੰ ਟਾਈਮ ਸਿਰ ਸੁਪਰ ਨਹੀਂ ਪਾਉਂਦਾ, ਸੋ ਗਵਰਨਮੈਂਟ ਉਹਦੇ ਅਗੇਂਸਟ ਕੀ ਕੋਈ ਐਕਸ਼ਨ ਲੈ ਸਕਦੀ ਹੈ ਫਿਰ?
ਜੀ ਬਿਲਕੁਲ, ਬੜਾ ਹੀ ਸਿੰਪਲੀਫਾਈਡ ਸਿਸਟਮ ਰੱਖਿਆ ਹੋਇਆ। ਜੇਕਰ ਤੁਸੀਂ ਟਾਈਮ ਸਿਰ ਉਹਨਾਂ ਨੂੰ ਪੇ ਨਹੀਂ ਕਰਦੇ, ਤੁਹਾਨੂੰ ਅਗਰ ਇੱਕ ਦਿਨ ਵੀ ਡਿਲੇ ਹੁੰਦੇ, ਔਰ ਇੱਕ ਚੀਜ਼ ਕਨਫਿਊਜ਼ਨ ਹੁੰਦੀ ਹੈ ਕਿ ਲੈਟਸ ਅਗਰ 28 ਡੇ ਹੁੰਦੀ ਲਾਸਟ ਡੇਟ 28 ਹੁੰਦੀ ਹੈ ਸੁਪਰ ਪਾਉਣ ਦੀ 20th of October, ਇਹ ਨਹੀਂ ਹੁੰਦੀ ਕਿ ਲਾਸਟ ਡੇਟ ਸੁਪਰ 28th of October ਤੱਕ ਪੈਣਾ ਚਾਹੀਦਾ ਉਹਨਾਂ ਦੇ ਅਕਾਊਂਟ 'ਚ। ਇਹ ਨਹੀਂ ਕਿ ਤੁਸੀਂ 27 ਨੂੰ ਪ੍ਰੋਸੈਸ ਕਰਤਾ ਤੇ ਉਹ 2 ਨਵੰਬਰ ਨੂੰ ਜਾ ਕੇ ਉਹਦੇ ਅਕਾਊਂਟ ਨੂੰ ਹਿੱਟ ਕਰ ਰਿਹਾ। ਐਜ਼ ਪਰ ਲਾਅ 28th of October ਨੂੰ ਉਹਨਾਂ ਦੇ ਅਕਾਊਂਟ 'ਚ ਸੁਪਰ ਹੋਣਾ ਚਾਹੀਦਾ। ਜੇਕਰ ਉਹ 28th October ਨੂੰ ਸੁਪਰ ਨਹੀਂ ਹੁੰਦਾ, ਤੁਹਾਨੂੰ ਸੁਪਰ ਗਰੰਟੀ ਚਾਰਜ ਦੇਣਾ ਪਏਗਾ, ਵਿਚ ਮੀਨਸ ਪੈਨਲਟੀਜ਼ ਹੋਣਗੀਆਂ ਔਰ ਗਰੰਟੀ ਚਾਰਜ, ਐਡਮਿਨ ਫੀਸ, ਸਭ ਕੁਝ ਹੋਏਗਾ। ਸੋ ਇਟਸ ਨਾਟ ਸਮਥਿੰਗ ਯੂ ਹੈਵ ਟੂ ਲੌਜ ਅ ਸੈਪਰੇਟ ਰਿਪੋਰਟ, ਦੈਟ ਇਜ਼ ਕਾਲਡ ਸੁਪਰ ਗਰੰਟੀ ਚਾਰਜ, ਫਾਰਮ ਫਿਲ ਕਰਨਾ ਔਰ ਸਬਮਿਟ ਕਰਨਾ, ਪੈਨਲਟੀਜ਼ ਵੀ ਔਰ ਐਡਮਿਨਿਸਟ੍ਰੇਸ਼ਨ ਫੀਸ ਵੀ ਲੱਗੇਗੀ ਉਹਦੇ ਤੇ।
ਜੀ ਸੋ ਪੁਨੀਤ ਜੀ, ਇਸ ਦਾ ਫਾਇਦਾ ਜੋ ਹੈ ਇੰਪਲੋਈਜ਼ ਨੂੰ ਕਿੰਨਾ ਹੋ ਸਕਦਾ ਤੇ ਕਿਵੇਂ ਹੋ ਸਕਦਾ?
ਦੇਖੋ ਜੀ, ਇੱਕ ਤਾਂ ਜਿਹੜੀ ਐਕਸਪਲੋਇਟੇਸ਼ਨ ਹੁੰਦੀ ਸੀ ਉਹ ਕੁਝ ਹੱਦ ਤੱਕ ਰੁਕੇਗੀ, ਕਿਉਂਕਿ ਇੰਪਲੋਈਜ਼ ਚੈੱਕ ਕਰ ਸਕਦੇ ਨੇ ਕਿ ਜੇਕਰ ਉਹਨਾਂ ਨੇ ਕੋਈ ਨਵੀਂ ਜੌਬ ਸ਼ੁਰੂ ਕੀਤੀ ਹੈ, ਅਗਰ ਉਹ ਕੰਟਰੀਬਿਊਸ਼ਨ 2-3 ਹਫ਼ਤਿਆਂ ਤੱਕ ਨਹੀਂ ਆਉਂਦਾ, ਦੇ ਕੈਨ ਆਸਕ ਯੂ ਤੇਰੇ ਇੰਪਲੋਇਰ ਕਿ ਬਈ ਸਾਡਾ ਜਿਹੜਾ ਸੁਪਰ ਹੈ ਉਹ ਸਾਡੇ ਅਕਾਊਂਟ 'ਚ ਨਹੀਂ ਆਇਆ, ਤਾਂ ਦੈਟ ਵਿਲ ਬੀ ਅਰਲੀ ਡਿਟੈਕਸ਼ਨ। ਦੂਸਰਾ ਕਿ ਉਹ ਆਪਣਾ ਸੁਪਰ ਫੰਡ ਨੂੰ ਚੈੱਕ ਕਰ ਸਕਦੇ ਥਰੂ ਮਾਈਗੈਪ ਕਿ ਸੁਪਰ ਅਪਡੇਟ ਹੋਇਆ ਕਿ ਨਹੀਂ ਹੋਇਆ, ਕਿਉਂਕਿ ਇਹ ਉਹਨਾਂ ਦਾ ਪੈਸਾ, ਮੇਕ ਸ਼ੋਰ ਦਿਸ ਰੀਚ ਔਨ ਟਾਈਮ ਟੂ ਦੈਮ।
ਪੁਨੀਤ ਜੀ, ਜਾਂਦੇ ਆਂਦੇ ਇੰਪਲੋਈਜ਼ ਨੂੰ ਇੰਪਲੋਇਰਸ ਨੂੰ ਕੋਈ ਐਡਵਾਈਸ, ਕੋਈ ਸਲਾਹ?
ਪੁਨੀਤ ਵੀਰੇ, ਮੈਂ ਜਸਟ ਆਹੀ ਚੀਜ਼ ਕਹਾਂਗਾ ਕਿ 31st October ਇੱਕ ਡੈਡਲਾਈਨ ਹੈ, ਠੀਕ ਹੈ ਜੀ। ਮੇਕ ਸ਼ੋਰ ਰੱਖੋ ਕਿ ਕੰਪਲਾਈਂਟ ਰਹੋ, ਪੈਨਲਟੀਜ਼ ਬਹੁਤ ਆ ਰਹੀਆਂ ਏਟੀਓ ਵੱਲੋਂ, ਸੋ ਮੇਕ ਸ਼ੋਰ ਕਿ ਤੁਸੀਂ ਟਾਈਮਲੀ ਚੀਜ਼ਾਂ ਲੌਂਚ ਕਰੋ। ਜੇਕਰ ਤੁਹਾਡਾ ਕੋਈ ਰਜਿਸਟਰਡ ਅਕਾਊਂਟੈਂਟ ਹੈ, ਤੁਸੀਂ ਉਹਨੂੰ ਰੀਚ ਕਰੋ ਤਾਂ ਕਿ ਤੁਹਾਨੂੰ 15 May 2026 ਦੀ ਡੈਡਲਾਈਨ ਮਿਲ ਸਕੇ। ਐਂਡ ਪੇ ਡੇ ਸੁਪਰ ਜਿਹੜਾ ਹੈਗਾ ਇੱਕ ਟ੍ਰਾਂਸਪਰੈਂਸੀ ਲਿਆਏਗਾ ਇੰਪਲੋਈਜ਼ ਲਈ, ਐਂਡ ਡਿਸਿਪਲਿਨ ਸਿਖਾਏਗਾ ਬਿਜ਼ਨਸ ਨੂੰ ਟੂ ਬੀ ਵੈਰੀ ਓਨੈਸਟ। ਸੋ ਸਟਾਰਟ ਪਲੈਨਿੰਗ ਯੋਰ ਕੈਸ਼ ਫਲੋ ਟੂਡੇ, ਤਾਂ ਕਿ ਤੁਹਾਨੂੰ ਕੱਲ ਨੂੰ ਪ੍ਰੋਬਲਮ ਨਾ ਆਏ ਜਾਂ ਟ੍ਰਬਲ ਨਾ ਆਏ।
ਸੋ ਪੁਨੀਤ ਜੀ, ਬਹੁਤ ਬਹੁਤ ਸ਼ੁਕਰੀਆ ਇਸ ਸਾਰੀ ਜਾਣਕਾਰੀ ਵਾਸਤੇ।
ਥੈਂਕ ਯੂ ਪੁਨੀਤ ਵੀਰ ਜੀ, ਥੈਂਕ ਯੂ ਫਾਰ ਗਿਵਿੰਗ ਨਾਨਕ ਅਕਾਊਂਟੈਂਟਸ ਐਨ ਓਪਰਚੁਨਿਟੀ ਫਾਰ ਦਿਸ ਇੰਟਰਵਿਊ।
ਸੋ ਇਸ ਸਨ ਪੁਨੀਤ ਸਿੰਘ ਜੀ, ਜਿਨ੍ਹਾਂ ਨੂੰ 6 ਸਾਲ ਹੋ ਗਏ ਨੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ ਐਜ਼ ਐਨ ਅਕਾਊਂਟੈਂਟ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਲੈਂਦੇ ਹਾਂ ਇਜਾਜ਼ਤ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਬਿਲਕੁਲ ਜੀ, ਸੋ ਤੁਸੀਂ ਇਹ ਰਿਪੋਰਟ ਅਤੇ ਇੰਟਰਵਿਊ ਵੀ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ, SBS ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਫਿਲਹਾਲ ਸਮਾਂ ਹੋ ਚੁੱਕਾ ਇੱਕ ਹੋਰ ਨਵੇਂ ਗਾਣੇ ਦਾ। ਆਓ ਸੁਣਦੇ ਹਾਂ ਚਾਰਮਰ ਬਾਏ ਨਨ ਅਦਰ ਦੈਨ ਦਲਜੀਤ ਦੋਸਾਂਝ। ਵੈਲਕਮ ਬੈਕ, ਸਵਾਗਤ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਬ੍ਰੇਕ ਤੋਂ ਬਾਅਦ ਅਤੇ ਗਾਣਾ ਵੀ ਕਮਾਲ ਦਾ ਸੀ, ਅਤੇ ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ। ਇੱਧਰ ਸਾਨੂੰ ਸੁਨੇਹਾ ਯਾਨੀ ਕਿ ਮੈਸੇਜ ਆ ਚੁੱਕਾ ਹੈ ਪ੍ਰਦੀਪ ਦੱਤਾ ਜੀ ਦਾ, ਕਹਿ ਰਹੇ ਨੇ ਹੈਲੋ ਪੁਨੀਤ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਤੁਹਾਡਾ ਕਿਵੇਂ ਲੰਘ ਰਿਹਾ ਮੰਗਲਵਾਰ
ਤੇ ਕੀ ਪਲਾਨ ਨੇ ਫਿਰ ਇਸ ਵੀਕਐਂਡ ਦੇ, ਇਹ ਵੀ ਸਾਨੂੰ ਜ਼ਰੂਰ ਦੱਸਿਓ। ਫਿਲਹਾਲ ਆਓ ਅਗਲੇ ਇੰਟਰਵਿਊ ਦੇ ਵੱਲ ਚੱਲਦੇ ਹਾਂ। ਹੁਣ ਭਾਰਤੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਅਤੇ OCI ਕਾਰਡ ਧਾਰਕਾਂ ਨੂੰ ਵੀ ਭਾਰਤ ਲਈ ਰਵਾਨਗੀ ਕਰਨ ਤੋਂ 72 ਘੰਟੇ ਪਹਿਲਾਂ ਈ ਅਰਾਈਵਲ ਕਾਰਡ ਆਨਲਾਈਨ ਭਰਨਾ ਪਵੇਗਾ। SBS ਪੰਜਾਬੀ ਦੇ ਇਸ ਪੋਡਕਾਸਟ ਵਿੱਚ ਸੁਣੋ ਕੁਈਨਜ਼ਲੈਂਡ ਦੇ ਟ੍ਰੈਵਲ ਏਜੰਟ ਵਰਜੀਤ ਸਿੰਘ ਛਾਬੜਾ ਤੋਂ ਇਸ ਨਵੀਂ ਡਿਜੀਟਲ ਪਹਿਲ ਬਾਰੇ ਅਤੇ ਇਸ ਦੀ ਪਾਲਣਾ ਕਰਦੇ ਹੋਏ ਆਨਲਾਈਨ ਧੋਖਾਧੜੀ ਤੋਂ ਬਚਣ ਦੇ ਤਰੀਕੇ ਕੀ ਹੋਣੇ ਚਾਹੀਦੇ ਨੇ, ਆਓ ਸੁਣਦੇ ਹਾਂ।
ਤੁਸੀਂ SBS ਪੰਜਾਬੀ ਦੇ ਨਾਲ ਹੋ, ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ। ਜੇ ਤੁਸੀਂ ਵੀ ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ ਪ੍ਰਵਾਸੀ ਹੋ ਅਤੇ ਭਾਰਤ ਜਾਣ ਬਾਰੇ ਸੋਚ ਰਹੇ ਹੋ ਤੇ ਇਹ ਪੋਡਕਾਸਟ ਤੁਹਾਡੇ ਲਈ ਹੈ। ਇਸ ਨਵੇਂ ਨਿਯਮ ਦੀ ਪੂਰੀ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਭਾਰਤ ਸਰਕਾਰ ਨੇ ਦੇਸ਼ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਈ ਅਰਾਈਵਲ ਕਾਰਡ ਭਾਵ ਕੇ ਆਨਲਾਈਨ ਆਗਮਨ ਕਾਰਡ ਲਾਗੂ ਕਰ ਦਿੱਤਾ। ਹੁਣ ਭਾਰਤੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਅਤੇ OCI ਕਾਰਡ ਧਾਰਕਾਂ ਨੂੰ ਵੀ ਭਾਰਤ ਜਾਣ ਲਈ ਇਹ ਕਾਰਡ ਭਰਨਾ ਹੋਵੇਗਾ। ਇਹ ਨਵਾਂ ਉਪਰਾਲਾ 1 ਅਕਤੂਬਰ 2025 ਤੋਂ ਲਾਗੂ ਕੀਤਾ ਗਿਆ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਨਵੀਂ ਡਿਜੀਟਲ ਪ੍ਰਣਾਲੀ ਦਾ ਉਦੇਸ਼ ਹਵਾਈ ਅੱਡਿਆਂ ਉੱਤੇ ਪ੍ਰਵੇਸ਼ ਨੂੰ ਸੁਚਾਰੂ ਬਣਾਉਣਾ, ਉਡੀਕ ਸਮੇਂ ਨੂੰ ਘਟਾਉਣਾ ਅਤੇ ਹੱਥੀ ਡੇਟਾ ਐਂਟਰੀ ਨੂੰ ਖਤਮ ਕਰਨਾ। ਇਸ ਬਾਰੇ ਹੋਰ ਜਾਣਨ ਲਈ SBS ਪੰਜਾਬੀ ਨੇ ਕੁਈਨਜ਼ਲੈਂਡ ਵਿਚ ਸਿੰਘ ਟਰੈਵਲਜ਼ ਨਾਮ ਦੀ ਇਕ ਟਰੈਵਲ ਏਜੰਸੀ ਚਲਾਉਣ ਵਾਲੇ ਵਰਜੀਤ ਸਿੰਘ ਛਾਬੜਾ ਨਾਲ ਗੱਲਬਾਤ ਕੀਤੀ। ਜਾਣਦੇ ਹਾਂ ਉਨ੍ਹਾਂ ਤੋਂ ਇਸ ਨਵੀਂ ਡਿਜੀਟਲ ਪਹਿਲ ਬਾਰੇ। ਵਰਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ SBS ਪੰਜਾਬੀ ਵਿਚ। ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਨਵਾਂ ਉਪਰਾਲਾ ਈ ਅਰਾਈਵਲ ਕਾਰਡ ਇਹ ਆਖਰ ਹੈ ਕੀ?
ਕਿਸੇ ਵੀ ਫੋਰਨਰ ਨੂੰ ਇਸ ਕਾਰਡ ਦੀ ਲੋੜ ਹੈ ਜਿਨ੍ਹਾਂ ਕੋਲ ਕੋਈ ਵੀ ਡਿਫਰੈਂਟ ਨੈਸ਼ਨੈਲਿਟੀ ਹੈ ਅਪਾਰਟ ਫਰੋਮ ਇੰਡੀਆ। ਅਗਰ ਉਹਨਾਂ ਕੋਲ ਇੰਡੀਅਨ ਪਾਸਪੋਰਟ ਨਹੀਂ ਹੈ, ਅਗਰ ਚਾਹੇ OCI ਕਾਰਡ ਹੋਲਡਰ ਨੇ, ਆਸਟ੍ਰੇਲੀਅਨ ਪਾਸਪੋਰਟ ਹੋਲਡਰ ਨੇ, ਨਿਊਜ਼ੀਲੈਂਡ ਪਾਸਪੋਰਟ ਹੋਲਡਰ ਔਰ ਕੋਈ ਵੀ ਅਮੈਰੀਕਨ ਪਾਸਪੋਰਟ, ਕੋਈ ਵੀ ਕੰਟਰੀ ਦੇ ਅਗਰ ਉਹ ਪਾਸਪੋਰਟ ਹੋਲਡਰ ਨੇ, ਉਹਨਾਂ ਨੂੰ ਈ ਅਰਾਈਵਲ ਕਾਰਡ ਦੀ ਲੋੜ ਹੈ, ਉਹਨਾਂ ਨੂੰ ਫਿਲਅਪ ਕਰਨ ਦੀ ਜ਼ਰੂਰਤ ਹੈ। ਬਿਊਰੋ ਆਫ ਇਮੀਗ੍ਰੇਸ਼ਨ ਤੇ ਵੀ ਜਾ ਕੇ ਫਿਲਅਪ ਕਰ ਸਕਦੇ ਹੋ, ਐਂਡ ਤੁਸੀਂ ਗੂਗਲ ਤੇ ਵੀ ਅਗਰ ਈ ਅਰਾਈਵਲ ਕਾਰਡ ਕਰੋਗੇ। ਬਟ ਕਿੰਨੀਆਂ ਹੋਣਗੀਆਂ ਡਿਫਰੈਂਟ ਡਿਫਰੈਂਟ ਜਿਹੜੀਆਂ ਵੈਬਸਾਈਟ ਨੇ ਜਿੱਥੇ ਫੇਕ ਵੈਬਸਾਈਟਸ ਵੀ ਹੋਣਗੀਆਂ ਜਿਹਨਾਂ ਜਿਹੜੀਆਂ ਪੋਪ ਅਪ ਕਰਨਗੀਆਂ ਜਿਹੜੇ ਪੈਸੇ ਮੰਗਣਗੀਆਂ। ਬਟ ਇਟਸ ਨੋਟ, ਤੁਹਾਨੂੰ ਪੈਸੇ ਵਗੈਰਾ ਦਾ ਕੋਈ ਕੰਮ ਨਹੀਂ ਹੈਗਾ, ਜਸਟ ਸਿੰਪਲ ਈ ਅਰਾਈਵਲ ਕਾਰਡ ਹੈਗਾ ਜਿਹੜਾ ਬਿਊਰੋ ਆਫ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਭਰਿਆ ਜਾ ਸਕਦਾ ਹੈ। ਉਹ OCI ਕਾਰਡ ਵਾਲਿਆਂ ਨੂੰ ਵੀ ਉਹ ਫਾਰਮ ਭਰਨਾ। ਇਟਸ ਐਗਜੈਕਟਲੀ ਸੇਮ ਚੀਜ਼ ਜਿਹੜੀ ਆਪਾਂ ਪਹਿਲਾਂ ਵੀ ਕਰਦੇ ਸੀ। ਅਸੀਂ ਉਹਨੂੰ ਫਿਜ਼ੀਕਲ ਫਾਰਮ ਪੇਪਰ ਫਾਰਮ ਭਰਦੇ ਸੀ, ਹੁਣ ਤੁਸੀਂ ਇਲੈਕਟ੍ਰੋਨਿਕਲੀ ਵੀ ਭਰ ਸਕਦੇ ਹੋ। ਬਟ ਹਲੇ ਪੇਪਰ ਫਾਰਮ ਵੀ ਅਵੇਲੇਬਲ ਹੈ, ਇਨ ਦਾ ਨੈਕਸਟ 6 ਮੰਥਸ ਤਾਂ ਪੱਕਾ ਹੀ ਹੈ। ਬਟ ਉਸ ਤੋਂ ਬਾਅਦ ਵੈਦਰ ਇਟ ਵਿਲ ਬੀ ਫੇਸਡ ਆਊਟ ਜਾਂ ਰੈਗੂਲਰਲੀ ਚੱਲਦਾ ਰਹੇਗਾ, ਉਸ ਦੇ ਬਾਰੇ ਹਲੇ ਕੁਛ ਨਹੀਂ ਕਿਹਾ ਜਾ ਸਕਦਾ।
ਜੀ, ਜਿੱਦਾਂ ਤੁਸੀਂ ਕਿਹਾ ਕਿ ਕੋਈ ਗਲਤ ਵੈਬਸਾਈਟ ਹੋ ਸਕਦੀ ਹੈ, ਤੇ ਆਨਲਾਈਨ ਇਨੀਸ਼ੀਏਟਿਵਸ ਵਿੱਚ ਲੋਕਾਂ ਨੂੰ ਕਈ ਵਾਰ ਇਹ ਡਰ ਲੱਗਦਾ ਹੈ ਕਿ ਕਿਤੇ ਕੁਝ ਗਲਤ ਨਾ ਹੋ ਜਾਏ, ਕੋਈ ਸਕੈਮ ਨਾ ਹੋ ਜਾਏ, ਇਨਫੋਰਮੇਸ਼ਨ ਸੇਫ ਰਹੇ, ਤੇ ਈ ਅਰਾਈਵਲ ਕਾਰਡਸ ਲਈ ਇਹ ਕਿੱਦਾਂ ਪਤਾ ਲਗਾਇਆ ਜਾ ਸਕਦਾ ਕਿ ਜੋ ਵੈਬਸਾਈਟ ਹੈ ਉਹ ਸਹੀ ਹੈ ਤੇ ਤੁਸੀਂ ਸਹੀ ਜਗ੍ਹਾ ਤੋਂ ਹੀ ਇਨਫੋਰਮੇਸ਼ਨ ਭਰ ਰਹੇ ਹੋ?
ਆਫੀਸ਼ੀਅਲ ਵੈਬਸਾਈਟ ਜਿਵੇਂ ਤੁਸੀਂ ਇੰਡੀਆ ਵੀਜ਼ਾ ਅਪਲਾਈ ਕਰਦੇ ਹੋ, ਆਫੀਸ਼ੀਅਲ ਵੈਬਸਾਈਟ ਜਿਹੜੀ ਹੈਗੀ ਉਹਨਾਂ ਦੀ indianvisaonline.gov.in ਜਾਂ ਆਫੀਸ਼ੀਅਲ ਵੈਬਸਾਈਟ ਉਹਨਾਂ ਦੀ ਹੈਗੀ ਹੈ boi.gov.in, ਦਿਸ ਬਿਊਰੋ ਆਫ ਇਮੀਗ੍ਰੇਸ਼ਨ। ਇਹ ਦੋਨੋਂ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਫਾਰਮ ਭਰ ਸਕਦੇ ਹੋ, ਤਾਂ ਦੋਨੋਂ ਤੋਂ ਦੋਨੋਂ ਆਫੀਸ਼ੀਅਲ ਵੈਬਸਾਈਟ ਬਾਏ ਦਾ ਇੰਡੀਅਨ ਗਵਰਨਮੈਂਟ ਹੀ ਹੈ।
ਤੇ ਆਸਟ੍ਰੇਲੀਆ ਤੋਂ ਜਾਣ ਵਾਲੇ ਭਾਰਤੀ ਮੂਲ ਦੇ ਕਿਹੜੇ ਲੋਕ ਨੇ ਜਿਨ੍ਹਾਂ ਲਈ ਇਹ ਲਾਗੂ ਕੀਤਾ ਜਾਵੇਗਾ?
OCI ਕਾਰਡ ਨੇ ਫਿਲਅਪ ਫਾਰਮ ਕਰਨਾ ਹੈ ਕੋਈ ਵੀ ਫੋਰਨ ਨੈਸ਼ਨੈਲਿਟੀ, ਕਿਉਂਕਿ ਟੈਕਨੀਕਲੀ ਜਦੋਂ ਸੇਮ ਲਾਈਕ ਵੀਜ਼ਾ, ਅਗਰ ਤੁਹਾਡੇ ਕੋਲ ਤੁਸੀਂ OCI ਕਾਰਡ ਹੋਲਡਰ ਹੈ ਤਾਂ ਤੁਹਾਡੇ ਕੋਲ ਡੈਫੀਨੇਟਲੀ ਯੂ ਵੀਜ਼ਾ ਵੀ ਹੈ, ਰਾਈਟ? ਤਾਂ ਤੁਸੀਂ ਆਪਣੀ ਸਿਰਫ ਉਹਦੇ ਤੇ ਵੀਜ਼ਾ ਇਨਫੋਰਮੇਸ਼ਨ ਐਂਡ ਐਵਰੀਥਿੰਗ ਹੀ ਭਰਨੀ ਹੈ, ਐਗਜੈਕਟਲੀ ਦਾ ਸੇਮ ਵੇ ਜਿਹੜਾ ਆਪਾਂ ਪਹਿਲਾਂ ਫਿਜ਼ੀਕਲ ਫਾਰਮ ਭਰਦੇ ਹੁੰਦੇ ਸੀ।
ਤੇ ਭਾਰਤ ਜਾਣ ਤੋਂ ਕਿੰਨੀ ਕੁ ਦੇਰ ਪਹਿਲਾਂ ਈ ਅਰਾਈਵਲ ਕਾਰਡ ਭਰਨ ਦੀ ਲੋੜ ਹੈ ਤੇ ਕੀ ਡੀਟੇਲਸ ਨੇ ਜੋ ਇਹਨਾਂ ਚ ਭਰਨੀ ਚਾਹੀਦੀ ਹੈ?
ਇਹਨੂੰ ਤੁਸੀਂ 72 ਘੰਟੇ ਪਹਿਲਾਂ ਤੁਸੀਂ ਫਿਲ ਕਰ ਸਕਦੇ ਹੋ ਜਾ ਕੇ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਤੇ। ਰਿਕੁਆਇਰਡ ਇਨਫੋਰਮੇਸ਼ਨ ਹੈ, ਪਾਸਪੋਰਟ ਡਿਟੇਲਸ ਹੋ ਗਿਆ, ਫਲਾਈਟ ਐਂਡ ਅਰਾਈਵਲ ਇਨਫੋਰਮੇਸ਼ਨ ਹੋ ਗਿਆ, ਪਰਪਸ ਆਫ ਵਿਜ਼ਿਟ ਤੁਸੀਂ ਕਿਸ ਵਾਸਤੇ ਜਾ ਰਹੇ ਹੋ, ਫੈਮਿਲੀ ਫਰੈਂਡ ਨੂੰ ਮਿਲਣ ਜਾ ਰਹੇ ਹੋ ਜਾਂ ਫਿਰ ਤੁਸੀਂ ਉੱਥੇ ਘੁੰਮਣ ਜਾ ਰਹੇ ਹੋ, ਅਕੋਮੋਡੇਸ਼ਨ ਐਡਰੈਸ ਅਗਰ ਤੁਹਾਡਾ ਖੁਦ ਦਾ ਹੋਟਲ ਹੈ ਕਿ ਜਾਂ ਹੋਟਲ ਦਾ ਐਡਰੈਸ ਹੈ, ਤੇ ਲਾਸਟ 30 ਡੇਜ਼ ਦੀ ਰੀਸੈਂਟ ਟਰੈਵਲ ਹਿਸਟਰੀ ਐਸ ਵੈਲ, ਉਹਦੇ ਵਿੱਚ ਫਾਰਮ ਦੇ ਵਿੱਚ ਹੈਗਾ, ਬਸ ਤੁਸੀਂ ਉਹਨੂੰ ਫਿਲ ਕਰਨਾ। ਸਿਰਫ 5 ਹੀ ਚੀਜ਼ਾਂ ਨੇ, ਪਾਸਪੋਰਟ, ਫਲਾਈਟ ਐਂਡ ਅਰਾਈਵਲ ਇਨਫੋਰਮੇਸ਼ਨ, ਪਰਪਸ ਆਫ ਵਿਜ਼ਿਟ, ਅਕੋਮੋਡੇਸ਼ਨ ਐਡਰੈਸ ਹੋ ਗਿਆ ਤੇ ਤੁਹਾਡੀ ਰੀਸੈਂਟ ਟਰੈਵਲ ਹਿਸਟਰੀ, ਦੈਟਸ ਪ੍ਰੀਟੀ ਮੱਚ ਇਟ ਇਨ ਦਾ ਲਾਸਟ 30 ਡੇਜ਼।
ਤੇ ਜੇ ਕੋਈ ਅਜਿਹਾ ਹੋਵੇ ਜਿਹਨੇ ਇਹ ਅਰਾਈਵਲ ਕਾਰਡ ਨਹੀਂ ਭਰਿਆ ਤੇ ਉਹ ਭਾਰਤ ਦੇ ਕਿਸੇ ਏਅਰਪੋਰਟ ਤੇ ਪਹੁੰਚ ਗਿਆ, ਅਜਿਹੇ ਵਿੱਚ ਕੀ ਕੀਤਾ ਜਾ ਸਕਦਾ?
ਹਾਂ ਹਲੇ ਉਹ ਫਾਰਮ ਜਿਹੜਾ ਫਿਜ਼ੀਕਲ ਫਾਰਮ ਹੈ ਉਹ ਹਲੇ ਵੀ ਐਪਲੀਕੇਬਲ ਹੈ ਨਾ। ਹਾਂ ਉਹ ਵਾਲਾ ਫਾਰਮ ਤੁਸੀਂ ਹੁਣ ਵੀ ਐਪਲੀਕੇਬਲ ਹੈ, ਅਗਰ ਤੁਸੀਂ ਅਗਰ ਉੱਥੇ ਚਲੇ ਜਾਂਦੇ ਹੋ ਔਰ ਫਾਰਮ ਨਹੀਂ ਭਰਿਆ ਤਾਂ ਤੁਸੀਂ ਉਹ ਫਿਜ਼ੀਕਲ ਫਾਰਮ ਜਿਹੜਾ ਉਹ ਪਹਿਲਾਂ ਦਿੰਦੇ ਹੁੰਦੇ ਸੀ ਫਲਾਈਟ ਦੇ ਵਿੱਚ ਉਹ ਹੁਣ ਵੀ ਦੇ ਰਹੇ ਨੇ
ਜੀ। ਤੇ ਤੁਸੀਂ ਇੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ, ਬਹੁਤ ਸਾਰੇ ਲੋਕਾਂ 'ਚ ਤੁਹਾਡਾ ਉੱਠਣਾ ਬੈਠਣਾ, ਤੇ ਲੋਕਾਂ 'ਚ ਈ ਅਰਾਈਵਲ ਕਾਰਡਸ ਨੂੰ ਲੈ ਕੇ ਕਿੱਦਾਂ ਦਾ ਰਿਸਪੋਂਸ ਆ ਰਿਹਾ, ਕੀ ਇਹਦੇ ਬਾਰੇ ਕੋਈ ਕਨਫਿਊਜ਼ਨ ਵੀ ਹੈ?
ਡੈਫੀਨੇਟਲੀ ਸਾਨੂੰ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਨੇ ਔਰ ਹਰ ਬੰਦਾ ਸਾਨੂੰ ਇਹੀ ਕੁਐਸਚਨ ਪੁੱਛ ਰਿਹਾ ਕਿ ਈ ਅਰਾਈਵਲ ਕਾਰਡ ਹੈ। ਕਈ ਲੋਕੀ ਇਹ ਕਨਫਿਊਜ਼ਨ ਕਰ ਰਹੇ ਨੇ ਕਿ ਨਹੀਂ ਓਸੀਆਈ ਕਾਰਡ ਹੋਲਡਰਸ ਨੂੰ ਇਹ ਭਰਨ ਦੀ ਲੋੜ ਨਹੀਂ ਹੈ, ਇਟਸ ਓਨਲੀ ਫੋਰ ਦਾ ਇੰਡੀਅਨ ਪਾਸਪੋਰਟ, ਔਰ ਉਹ ਵੀ ਕਹਿ ਰਹੇ ਨੇ ਗੂਗਲ ਤੇ ਸੀ ਇਹ ਚੈੱਕ। ਬਟ ਇਹ ਚੀਜ਼ ਐਗਜੈਕਟਲੀ ਸੇਮ ਹੀ ਹੈ ਜੋ ਪਹਿਲਾਂ ਵੀ ਸੀ। ਪਹਿਲਾਂ ਵੀ ਓਸੀਆਈ ਕਾਰਡ ਹੋਲਡਰ ਜਦੋਂ ਵੀ ਇੰਡੀਆ ਜਾਂਦੇ ਸੀ ਆਪਣਾ ਫਾਰਮ ਭਰਦੇ ਸੀ, ਹੁਣ ਜਿਹੜੇ ਜਾ ਰਹੇ ਨੇ ਹੁਣ ਵੀ ਉਹ ਈ ਫਾਰਮ ਭਰ ਰਹੇ ਨੇ, ਐਂਡ ਇੰਡੀਅਨ ਪਾਸਪੋਰਟ ਪਹਿਲਾਂ ਵੀ ਨਹੀਂ ਸੀ ਭਰਦਾ, ਫਿਜ਼ੀਕਲ ਫਾਰਮ ਹੁਣ ਵੀ ਨਹੀਂ ਭਰ ਰਿਹਾ।
ਤੇ ਹੋਰ ਵੀ ਕਈ ਕੰਟਰੀਜ਼ ਨੇ ਜਿਨ੍ਹਾਂ ਨੇ ਈ ਅਰਾਈਵਲ ਕਾਰਡਸ ਪਹਿਲਾਂ ਤੋਂ ਹੀ ਲਾਗੂ ਕੀਤੇ ਹੋਏ ਨੇ, ਤੇ ਜਿਹੜਾ ਭਾਰਤ ਦਾ ਈ ਅਰਾਈਵਲ ਕਾਰਡ ਹੈ ਉਹ ਇਹਨਾਂ ਤੋਂ ਕਿੰਨਾ ਕੁ ਵੱਖਰਾ?
ਕੁਛ ਵੀ ਵੱਖਰਾ ਨਹੀਂ ਹੈ, ਇਟਸ ਐਗਜੈਕਟਲੀ ਦ ਸੇਮ। ਲਾਈਕ ਪਹਿਲਾਂ ਸਿੰਗਾਪੁਰ ਦਾ ਅਸੀਂ ਫਾਰਮ ਭਰ, ਸਿੰਗਾਪੁਰ ਜਾਂਦੇ ਹੁੰਦੇ ਸੀ ਸਿੰਗਾਪੁਰ ਫਾਰਮ ਭਰਦੇ ਹੁੰਦੇ ਸੀ, ਮਲੇਸ਼ੀਆ ਜਾਂਦੇ ਸੀ ਮਲੇਸ਼ੀਆ ਫਾਰਮ ਭਰਦੇ ਹੁੰਦੇ ਸੀ, ਹੁਣ ਐਗਜੈਕਟਲੀ ਹਰ ਇੱਕ ਧੀਰੇ ਹਰ ਕੋਈ ਉਹਨੂੰ ਡਿਜੀਟਲ ਕਰ ਰਿਹਾ। ਥਾਈਲੈਂਡ ਵੀ ਪਹਿਲਾਂ ਫਾਰਮ ਭਰਦੇ ਸੀ, ਹੁਣ ਉਹ ਵੀ ਡਿਜੀਟਲ ਹੋ ਗਿਆ। ਹੁਣ ਇੱਕ ਇੱਕ ਕਰਕੇ ਹਰ ਕੰਟਰੀ ਡਿਜੀਟਲ ਵੱਲ ਨੂੰ ਜਾ ਰਹੀ ਹੈ, ਉਸੇ ਤਰੀਕੇ ਨਾਲ ਜਿਹੜਾ ਇੰਡੀਆ ਉਹ ਵੀ ਐਗਜੈਕਟਲੀ ਡਿਜੀਟਲ ਵਾਂਗੂ ਜਾ ਰਿਹਾ। ਉਹ ਐਕਚੁਅਲੀ ਤੁਹਾਡੇ ਵਾਸਤੇ ਬੈਟਰ ਹੀ ਹੈ, ਕਿਉਂਕਿ ਅਗਰ ਸੋਚਿਆ ਜਾਏ ਤੁਸੀਂ ਜਦੋਂ ਏਅਰਪੋਰਟ ਤੇ ਜਾਂਦੇ ਹੋ ਤੁਹਾਨੂੰ ਫਾਰਮ ਨਹੀਂ ਹੈਗਾ, ਤਾਂ ਉਹਨਾਂ ਨੂੰ ਜਿੱਦਾਂ ਹੀ ਤੁਹਾਡਾ ਪਾਸਪੋਰਟ ਸਕੈਨ ਕਰਦੇ ਨੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਇਮੀਡੀਏਟਲੀ ਮਿਲ ਜਾਂਦੀ ਹੈ ਕਿ ਹਾਂ ਤੁਸੀਂ ਕੀ ਭਰਿਆ ਹੈ ਜਾਂ ਤੁਸੀਂ ਕਿੱਥੇ ਰਹਿਣਾ ਸਭ ਕੁਝ। ਔਰ ਤੁਹਾਡਾ ਜਿਹੜਾ ਹਿਊਮਨ ਐਰਰ ਹੈ ਕਿ ਜਾਂਦੇ ਹੋ ਤੁਸੀਂ ਫਾਰਮ ਤੇ ਕੁਝ ਗਲਤ ਭਰ ਦਿੱਤਾ ਬਾਈ ਚਾਂਸ, ਡੇਟ ਗਲਤ ਭਰਤੀ, ਤੇ ਜੇ ਤੁਸੀਂ ਆਨਲਾਈਨ ਅਗਰ ਫਾਰਮ ਭਰਿਆ ਹੋਇਆ ਤੁਸੀਂ ਆਲਰੇਡੀ ਚੈੱਕ ਵੀ ਕਰ ਲਿਆ ਤਾਂ ਕੋਈ ਹਿਊਮਨ ਐਰਰ ਹੋਣ ਦੇ ਚਾਂਸਿਸ ਵੀ ਬਹੁਤ ਜ਼ਿਆਦਾ ਘੱਟ ਰਹੇ ਨੇ। ਐਂਡ ਧੀਰੇ ਧੀਰੇ ਹੁਣ ਜਿਵੇਂ ਇਲੈਕਟ੍ਰੋਨਿਕ, ਜਿਵੇਂ ਇੱਥੇ ਆਸਟ੍ਰੇਲੀਆ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਅਸੀਂ ਆਪਣੀ ਇਲੈਕਟ੍ਰੋਨਿਕ ਕਲੀਅਰੈਂਸ ਕਰਦੇ ਹਾਂ, ਹੁਣ ਧੀਰੇ ਧੀਰੇ ਇੰਡੀਆ ਦੇ ਵਿੱਚ ਵੀ ਇਹ ਚੀਜ਼ ਹੋ ਰਹੀ ਹੈ। ਤੇ ਇਹ ਸਭ ਕੁਝ ਇਹੀ ਹੈ ਕਿ ਹਰ ਇੱਕ ਚੀਜ਼ ਨੂੰ ਇਟਸ ਮੋਰ ਲਾਈਕ ਅ ਡਿਜੀਟਲਾਈਜ਼ ਕਿ ਤੁਹਾਡੇ ਵਾਸਤੇ ਈਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ 'ਚ ਕੋਈ ਕਨਫਿਊਜ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਇਟ ਜਸਟ ਅ ਸਿੰਪਲ ਆਨਲਾਈਨ ਅਰਾਈਵਲ ਫਾਰਮ ਜਿਹੜਾ ਅਸੀਂ, ਇਵਨ ਤੁਸੀਂ ਆਸਟ੍ਰੇਲੀਆ ਜਦੋਂ ਇੱਥੇ ਆਉਂਦੇ ਹੋ ਹਲੇ ਤੁਹਾਨੂੰ ਇੱਕ ਯੈਲੋ ਔਰੇਂਜ ਕਲਰ ਦਾ ਫਾਰਮ ਭਰ ਦਿੱਤਾ ਜਾਂਦਾ ਕਿ ਤੁਸੀਂ ਇਹ ਭਰ ਕੇ ਦੇ ਦਿਓ, ਉਹ ਵੀ ਹੁਣ ਧੀਰੇ ਧੀਰੇ ਡਿਜੀਟਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਈਆਂ ਲੋਕਾਂ ਨੂੰ ਤਾਂ ਅਨਕੌਂਸ਼ੀਅਸ ਤੋਂ ਆਟੋਮੈਟਿਕਲੀ ਇਨਵੀਟੇਸ਼ਨ ਵੀ ਆ ਰਿਹਾ ਕਿ ਤੁਸੀਂ ਇਹ ਫਾਰਮ ਡਿਜੀਟਲੀ ਫਿਲ ਕਰ ਸਕਦੇ ਹੋ। ਕੋਈ ਡਿਫਰੈਂਸ ਨਹੀਂ ਹੈ, ਇਟਸ ਜਸਟ ਦ ਸੇਮ ਥਿੰਗ। ਫਿਜ਼ੀਕਲ ਹਲੇ ਇੰਡੀਆ 'ਚ ਵੀ ਤੁਸੀਂ ਇੱਥੇ ਭਰ ਸਕਦੇ ਹੋ ਔਰ ਡਿਜੀਟਲ ਵੀ ਕਰ ਸਕਦੇ ਹੋ। 6 ਮਹੀਨੇ ਤਾਂ ਤੁਸੀਂ ਹਲੇ ਫਿਜ਼ੀਕਲ ਫਾਰਮ ਜਿਹੜੇ ਪਹਿਲਾਂ ਸੀ ਉਹ ਹਲੇ ਵੀ ਐਪਲੀਕੇਬਲ ਹੈ।
ਬਸ ਜਾਂਦੇ ਜਾਂਦੇ ਜੇ ਕੋਈ ਆਖਿਰ 'ਚ ਕੋਈ ਸੁਨੇਹਾ ਦੇਣਾ ਚਾਹੋ ਤੇ ਪਲੀਜ਼ ਜ਼ਰੂਰ।
ਮੇਰੇ ਹਿਸਾਬ ਨਾਲ ਕਿਸੇ ਨੂੰ ਵੀ ਕੁਝ ਕਨਫਿਊਜ਼ਨ ਹੋਣ ਦੀ ਜ਼ਰੂਰਤ ਨਹੀਂ ਹੈ। ਸਿੰਪਲ ਫਾਰਮ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਸਿੰਪਲ ਇੱਕ ਫਾਰਮ ਹੈ ਜਸਟ ਦਾ ਈ ਅਰਾਈਵਲ ਕਾਰਡ, ਉਹਨੂੰ ਆਪਣਾ ਜਾ ਕੇ ਸਿੰਪਲੀ ਫਾਰਮ ਭਰਨ ਔਰ ਮੇਕ ਸ਼ੋਰ ਕਿ ਆਫੀਸ਼ੀਅਲ ਵੈਬਸਾਈਟ ਤੇ ਹੀ ਜਾਣ, ਨਾਟ ਐਨੀ ਅਦਰ ਵੈਬਸਾਈਟ, ਕਿਉਂਕਿ ਡੈਫੀਨੇਟਲੀ ਕਿੰਨੀਆਂ ਸਾਰੀਆਂ, ਹੁਣ ਅਗਰ ਅਸੀਂ ਇੰਡੀਆ ਦਾ ਵੀਜ਼ਾ ਵੀ ਅਗਰ ਗੂਗਲ ਤੇ ਪਾਉਂਦੇ ਹਾਂ ਤਾਂ ਹਜ਼ਾਰੋਂ ਵੈਬਸਾਈਟਸ ਓਪਨ ਹੋ ਜਾਂਦੀਆਂ ਨੇ, ਜਿਹਨਾਂ 'ਚੋਂ ਕਿੰਨੀਆਂ ਸਾਰੀਆਂ ਜਿਹੜੀਆਂ ਨੇ ਜਿਹੜੀਆਂ ਓਰੀਜਨਲ ਆਫੀਸ਼ੀਅਲ ਵੈਬਸਾਈਟਸ ਨਹੀਂ ਹੈ। ਤਾਂ ਅਗਰ ਉਹ ਇੰਡੀਅਨ ਵੀਜ਼ਾ ਆਨਲਾਈਨ .gov.in ਤੇ ਜਾਂਦੇ ਨੇ ਜਾਂ ਫਿਰ ਬਿਊਰੋ ਆਫ ਇਮੀਗ੍ਰੇਸ਼ਨ ਜਿਹਦੀ ਸ਼ਾਰਟ ਫਾਰਮ ਹੈ BOI .gov.in, ਇਹ ਆਫੀਸ਼ੀਅਲ ਵੈਬਸਾਈਟ ਹੈ, ਅਗਰ ਇਹਨਾਂ ਦੋਨਾਂ ਜਾ ਕੇ ਫਾਰਮ ਭਰ ਦਿੰਦੇ ਨੋ ਪ੍ਰੋਬਲਮ ਐਟ ਆਲ। ਇੱਕ ਹੋਰ ਉਹਨਾਂ ਨੇ ਸੁਸਵਾਗਤਮ ਨਾਮ ਦੇ ਮੋਬਾਈਲ ਐਪ ਵੀ ਸਟਾਰਟ ਕੀਤਾ ਹੋਇਆ, ਸੋ ਅਗਰ ਤੁਸੀਂ ਸੁਸਵਾਗਤਮ ਮੋਬਾਈਲ ਐਪ ਤੇ ਵੀ ਉਹ ਫਾਰਮ ਭਰ ਲੈਂਦੇ ਹੋ ਐਗਜੈਕਟਲੀ ਦ ਸੇਮ ਤੇ।
ਬਹੁਤ ਬਹੁਤ ਧੰਨਵਾਦ SBS ਪੰਜਾਬੀ ਨਾਲ ਗੱਲਬਾਤ ਕਰਨ ਲਈ, ਆਪਣਾ ਸਮਾਂ ਦੇਣ ਲਈ ਧੰਨਵਾਦ। SNG ਕੁਈਨਜ਼ਲੈਂਡ ਤੋਂ ਸਿੰਘ ਟਰੈਵਲਸ ਦੇ ਡਾਇਰੈਕਟਰ ਵਰਜੀਤ ਸਿੰਘ ਛਾਬੜਾ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ? ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ? ਈ ਅਰਾਈਵਲ ਕਾਰਡ ਤੁਹਾਡੀ ਨਜ਼ਰਾਂ ਵਿੱਚ ਸਹੀ ਉਪਰਾਲਾ ਹੈ ਕਿ ਨਹੀਂ? SMS ਕਰਕੇ ਜ਼ਰੂਰ ਦੱਸੋ ਜੀ। 0439799767 0439799767 ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਸੋ ਦੱਸ ਦਈਏ ਕਿ ਸਾਡਾ ਇਹ ਲਾਈਵ ਸ਼ੋਅ SBS ਆਡੀਓ ਐਪ ਦੇ ਉੱਤੇ ਅਤੇ ਇਸ ਦੇ ਨਾਲ ਦੀ ਨਾਲ ਡਿਜੀਟਲ ਆਡੀਓ ਬ੍ਰੌਡਕਾਸਟ ਦੇ ਉੱਤੇ ਹਰ ਰੋਜ਼ ਸ਼ਾਮੀ 4 ਵਜੇ ਤੁਸੀਂ ਸੁਣ ਸਕਦੇ ਹੋ, ਅਤੇ ਇਸੇ ਦਾ ਰਿਪੀਟ ਬ੍ਰੌਡਕਾਸਟ ਫਿਰ ਤੁਸੀਂ ਰੇਡੀਓ 'ਤੇ ਮੈਲਬਰਨ ਅਤੇ ਸਿਡਨੀ ਸਮੇਂ ਦੇ ਹਿਸਾਬ ਦੇ ਨਾਲ ਸੁਣ ਸਕਦੇ ਹੋ ਜੀ ਰਾਤੀ 9 ਵਜੇ। ਆਸ ਕਰਦੇ ਹਾਂ ਕਿ ਸ਼ੋਅ ਚੰਗਾ ਲੱਗਾ ਹੋਵੇਗਾ। ਮੈਂ ਯਾਨੀ ਕਿ ਪੁਨੀਤ ਢੀਂਗਰਾ ਹੁਣ ਲੈ ਰਿਹਾ ਇਜਾਜ਼ਤ, ਅਤੇ ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ?